जगत गुरु गुरु नानक साहब जी महाराज सिखां दी परख कर रहे हैं। एक गरीब सिख दे घर साहब ने चरण पाए ने, जिहदे घर प्रशादा नहीं पकदा, किसी तरीके घर की कोई वस्तु बेच के एक टाइम का प्रशादा तैयार करके साहब नूं चुकाया। अगले दिन वास्ते फिर रस्त बस्त नहीं है, घरवाली का कोई सिर का गहना सी बेच के उहदा प्रशादा पका के छकाया। इउं जदों भोजन तैयार करके साहब नूं चकाण लगे तां इहनां दा इक छोटा बालक उह किते शराब तराली ने चादर च लपेट के अंदर कमरे विच लटा दिता। उच्ची नहीं बोली किते सतगुरु जी नूं पता लगा ते भोजन छके बिना ना टुर जान। प्रशादा तैयार करके थाल जदों सतगुरां अगे परोसिया, गरीबनवाज जी ने बचन आख्या कि बच्चा किथे है। कहण लगे जी उह थक के सौ गया है, हुण नहीं उठदा। महाराज जी कहिंदे आवाज मारो, उठाओ उसनू। कहण लगी जी साडी आवाज नाल नहीं उठना। पातशाह कहिंदे की ना है? कहिंदे लाला। बालक गुरु साहब दे चरणां विच आया, महाराज जी दा प्रसिद्ध प्रसाद छकिया। अगले दिन उस बच्चे नूं वेचण लई चले ने कि सतगुरां लई भोजन तैयार करना। महाराज जी नूं पता लगा, पुछिया उस बच्चे नूं तैनूं पता किथे लै चले है? वेचण चले हन जिथे तैनूं तेरे मालक दे घर विच जा के उहदे हुक्म दी पालना करनी पएगी, मन्नेगा? कहिंदा जी हां, मैं अपने खावन दे हुक्म दी पालना करांगा। सतगुरु जी ने गोद च लै के उस बच्चे नूं गल नाल लाया ते शब्द उचारिया, मुल खरीदी लाला गोला, मेरा नाउं सुभागा, गुर की बचनी हाट बकाना, जित लाया तित लागा। ते पावन बचन दी व्याख्या आपां कल दे प्रसंग च सरवण कीती है। इस बच्चे नूं उरे दे मां बाप नूं कृतार्थ करके गुरु नानक साहिब इक नगर विच आए ने, एक सिख दे घर चरण पाए ने, जिहड़ा साधुआं संतां दी सेवा टहल करदा ते पुछदा है साधु दी सेवा दा महत्व की है। सतगुरु जी दी सेवा करके ने सतगुरां नूं भी यही सवाल कीता, महाराज तुसी पूर्ण ते वली कामल पुरख हो, कृपा करके मैनू जवाब दिओ, क्योंकि बड़े बड़े साधुआं संतां ने मैनू जवाब दिता पर मेरे मन दी तसल्ली नहीं होई, संतुष्टि नहीं होई। गरीबनवाज सतगुरु जी कृपा कर रहे हन, आओ मन बिरतियां एकाग्र करके जगत गुरु गुरु नानक साहब जी दी अमृतमयी कथा सरवण करिए। एकाग्रता बनाउण नमें ताखो जी सतनाम
श्री वाहे गुरु साहिब जी,
सतनाम
श्री वाहे गुरु साहिब जी, दोहरा कहें बनाए अनेक विद, मेरी निशा न होए।
सतगुरु जी नूं बेनती करके पुछदा है, महाराज मैं बहुत साधुआं कोलों संतां कोलों पुछ बैठिया, ये साधु सेवा दा महत्व की है, उहदा फल की है साध मिलेगा? उन्होंने बहुत जवाब बना बना के मैनू दसे हन पर मेरे मन दी संतुष्टि नहीं होई।
पूरन सतगुर आप हो उत्तर दीजै सोए।
महाराज जी तुसीं पूर्ण पुरख हो, आप जी कृपा करके मेरे मन दे संशंके दी निर्वृत्ति लई पूर्ण जवाब दिओ ता जो मेरे मन नूं संतुष्टि प्राप्त हो जावे।
चौपाई करुणा निद इउं बचनी उचारा,
सुन के करुणा दे अथाह समुंदर गुरु नानक साहिब जी महाराज जी बोले उस सिख नूं, कहण लगे
जावो बड़ी उजार मजारा।
महाराज जी कहिंदे सिखा इहदा जवाब तेनू इक जगह ते मिलेगा, उह टिकाणा तेनू दस दिने आ। इथों कुछ दूरी ते इक उजाड़ मिलेगा, उत्थे इक दरखत है, ਉਸ ਜਗ੍ਹਾ ਤੇ ਤੂੰ ਚਲਾ ਜਾ।
ਤਹਾਂ ਤਰੋਵਰ ਇੱਕ ਸੁਹਾਏ,
ਉੱਥੇ ਇੱਕ ਬੜਾ ਸੋਹਣਾ ਦਰਖਤ ਸ਼ੋਭਨੀਕ ਹੈ। ਉਜਾੜ ਦੇ ਵਿੱਚ, ਜੰਗਲ ਦੇ ਵਿੱਚ ਉਹ ਦਰਖਤ ਹੈ।
ਵਾਹਿਗੁਰੂ ਕੈ ਬੈਠੇ ਉਜਾਏ,
ਉੱਥੇ ਜਾ ਕੇ ਉਸ ਦਰਖਤ ਦੇ ਕੋਲ ਵਾਹਿਗੁਰੂ ਕਹਿ ਕੇ ਉਸ ਦਰਖਤ ਦੇ ਥੱਲੇ ਬਹਿ ਜਾਈ, ਤੈਨੂੰ ਤੇਰੇ ਸਵਾਲ ਦਾ ਜਵਾਬ ਉਥੋਂ ਮਿਲ ਜਾਵੇਗਾ।
ਤੈ ਤੇ ਨਿਸ਼ਾ ਹੋਏ ਹੈ ਤੇਰੀ,
ਉੱਥੇ ਤੇਰੇ ਮਨ ਦੀ ਨਿਸ਼ਾ ਹੋ ਜਾਏਗੀ, ਯਾਨੀ ਕਿ ਤੇਰੇ ਮਨ ਨੂੰ ਤਸੱਲੀ ਮਿਲ ਜਾਏਗੀ। ਜਿਹੜੇ ਸਵਾਲ ਦਾ ਜਵਾਬ ਤੂੰ ਲੱਭਦਾ ਤੈਨੂੰ ਪ੍ਰਾਪਤ ਹੋ ਜਾਏਗਾ।
ਸੁਣ ਕੇ ਗਇਓ ਉਜਾੜ ਸੁਹੇਰੀ,
ਸਤਿਗੁਰੂ ਜੀ ਦਾ ਬਚਨ ਸੁਣ ਕੇ ਉਹ ਸਿੱਖ ਬਾਹਰ ਉਜਾੜ ਦੇ ਵਿੱਚ ਗਿਆ। ਜਿਹੜਾ ਟਿਕਾਣਾ ਸਤਿਗੁਰੂ ਜੀ ਨੇ ਦੱਸਿਆ ਸੀ ਉੱਥੇ ਪਹੁੰਚਿਆ।
ਪਾਇਓ ਬਿਰਖ ਬਤਾਇਓ ਜਹਿਵਾ,
ਜਿਵੇਂ ਸਤਿਗੁਰੂ ਜੀ ਨੇ ਦਰਖਤ ਦੱਸਿਆ ਸੀ ਉਸੇ ਤਰ੍ਹਾਂ ਉਸ ਦਰਖਤ ਦੇ ਕੋਲ ਜਾ ਕੇ ਇਹਨੇ ਵੇਖਿਆ।
ਵਾਹਿਗੁਰੂ ਕੈ ਬੈਠਿਓ ਤਹਿਵਾ,
ਉਸ ਦਰਖਤ ਦੇ ਥੱਲੇ ਜਾ ਕੇ ਇਹਨੇ ਵਾਹਿਗੁਰੂ ਕਿਹਾ, ਔਰ ਵਾਹਿਗੁਰੂ ਕਹਿ ਕੇ ਉਸ ਦਰਖਤ ਦੇ ਥੱਲੇ ਬੈਠ ਗਿਆ ਆਸਣ ਲਾ ਕੇ।
ਤਰੂ ਪਰ ਦੇਖੇ ਬਾਇਸ ਦੋ,
ਬੈਠੇ ਦੀ ਨਿਗਾਹ ਦਰਖਤ ਦੇ ਉੱਤੇ ਪਈ। ਦਰਖਤ ਦੇ ਉੱਤੇ ਇਹਨੇ ਕਾਵਾਂ ਦਾ ਜੋੜਾ ਬੈਠਾ ਵੇਖਿਆ। ਕਾਂ ਕਾਵਣੀ ਬੈਠੇ ਆ, ਕਾਵਾਂ ਦਾ ਇੱਕ ਜੋੜਾ ਬੈਠਾ ਹੈ।
ਦਰਸ਼ਨ ਕਰ ਇਸ ਬੇਬਕ ਸੋ,
ਜਦੋਂ ਇਹਨੇ ਉਹਨਾਂ ਕਾਵਾਂ ਵੱਲ ਵੇਖਿਆ ਤੇ ਕਾਵਾਂ ਨੇ ਇਹਦੇ ਦਰਸ਼ਨ ਕੀਤੇ, ਵੇਖਦਿਆਂ ਸਾਰ ਕਹਿੰਦੇ ਜਿਹੜੇ ਉਹ ਕਾਂ ਸੀ ਉਹ ਬਗਲੇ ਬਣ ਗਏ, ਉਹ ਬਗਲਿਆਂ ਦਾ ਜੋੜਾ ਬਣ ਗਿਆ।
ਕਿਤ ਕਬੀਰ ਬੈਠਿਓ ਹਟ ਆਇਓ,
ਕੁਝ ਸਮਾਂ ਉੱਥੇ ਬੈਠਾ ਰਿਹਾ, ਹੈਰਾਨ ਵੀ ਹੋਇਆ ਪਰ ਮਨ ਨੂੰ ਹਾਲੇ ਵੀ ਜਵਾਬ ਨਹੀਂ ਮਿਲਿਆ। ਜਿਹੜਾ ਜਵਾਬ ਚਾਹੁੰਦਾ ਸੀ ਉਹਦੀ ਸਮਝ ਚ ਨਹੀਂ ਪਿਆ, ਉੱਥੇ ਕੁਝ ਸਮਾਂ ਬੈਠਾ ਰਿਹਾ।
ਸ਼੍ਰੀ ਗੁਰ ਸੋ ਅਸ ਬਹਿਨੀ ਅਲਾਇਓ,
ਤੇ ਵਾਪਸ ਸਤਿਗੁਰਾਂ ਦੇ ਕੋਲ ਆ ਗਿਆ ਤੇ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿਣ ਲੱਗਾ,
ਜੇ ਤੁਮ ਭੇਜਿਓ ਤਹਾਂ ਸਿਧਾਇਓ।
ਕਹਿਣ ਲੱਗਾ, ਮਹਾਰਾਜ ਜੀ ਜਿੱਥੇ ਤੁਸਾਂ ਭੇਜਿਆ ਸੀ ਮੈਂ ਉਸ ਜਗ੍ਹਾ ਤੇ ਜਾ ਕੇ ਆਇਆ ਹਾਂ,
ਕੋਈ ਨਾ ਮਿਲਿਓ ਨਾ ਉੱਤਰ ਪਾਇਓ।
ਮਹਾਰਾਜ ਜੀ ਉੱਥੇ ਤਾਂ ਮੈਨੂੰ ਕੋਈ ਬੰਦਾ ਮਿਲਿਆ ਨਹੀਂ ਜਿਹਦੇ ਕੋਲੋਂ ਮੈਨੂੰ ਜਵਾਬ ਮਿਲਦਾ, ਉੱਥੇ ਮੈਨੂੰ ਕੋਈ ਨਹੀਂ ਮਿਲਿਆ ਜਿਹਦੇ ਕੋਲੋਂ ਮੈਨੂੰ ਉੱਤਰ ਮਿਲਦਾ।
ਪ੍ਰਭ ਪਾਖਿਓ ਪ੍ਰਭਾਤ ਬਹੋਰੀ,
ਸਤਿਗੁਰੂ ਜੀ ਕਹਿਣ ਲੱਗੇ ਸਿੱਖਾ ਏਦਾਂ ਕਰੀ ਕੱਲ ਫੇਰ ਜਾਈ ਸਵੇਰੇ ਉੱਥੇ, ਕੱਲ ਸਵੇਰੇ ਜਦੋਂ ਦਿਨ ਚੜੇਗਾ ਫੇਰ ਉਸੇ ਜਗ੍ਹਾ ਤੇ ਜਾਵੇ।
ਉੱਤਰ ਲਿਓ ਜਾਏ ਤਿਸ ਠੌਰੀ,
ਉਸ ਜਗ੍ਹਾ ਤੇ ਜਾ ਕੇ ਤੈਨੂੰ ਤੇਰੇ ਸਵਾਲ ਦਾ ਜਵਾਬ ਪ੍ਰਾਪਤ ਹੋਵੇਗਾ।
ਆਇਸ ਪਾਏ ਗਇਓ ਤਹਿ ਕਾਲਾ,
ਦੀ ਆਗਿਆ ਲੈ ਕੇ ਅਗਲੇ ਦਿਨ ਫੇਰ ਗਿਆ।
ਪਗ ਦਰਸ਼ਨ ਕਰ ਪਾਈ ਮਰਾਲਾ,
ਜਾ ਕੇ ਵਾਹਿਗੁਰੂ ਕਹਿ ਕੇ ਉਸ ਦਰਖਤ ਥੱਲੇ ਬੈਠਾ, ਉਹ ਜਿਹੜੇ ਬਗਲੇ ਸਨ ਇਹਨੂੰ ਵੇਖ ਕੇ ਇਕਦਮ ਉਹ ਹੰਸਾਂ ਦੇ ਵਿੱਚ ਤਬਦੀਲ ਹੋ ਗਏ, ਉਹ ਬਗਲੇ ਹੰਸਾਂ ਦਾ ਰੂਪ ਧਾਰਨ ਕਰ ਗਏ।
ਦੇਖ ਤਾਂ ਹਟ ਕਰ ਪੁਨਿਆਵਾ,
ਹੈਰਾਨ ਵੀ ਹੋਇਆ ਤੇ ਪਰ ਜਵਾਬ ਫਿਰ ਵੀ ਨਹੀਂ ਇਹਨੂੰ ਸਮਝ ਪਈ, ਉਥੋਂ ਫਿਰ ਵਾਪਸ ਮੁੜ ਕੇ ਆ ਗਿਆ।
ਬੈਠ ਸਮੀਪ ਬਿਰਤਾਂਤ ਸੁਣਾਵਾ,
ਸਤਿਗੁਰੂ ਜੀ ਦੇ ਕੋਲ ਬੈਠ ਕੇ ਇਹਨੇ ਆਪਣਾ ਸਾਰਾ ਬਿਰਤਾਂਤ ਦੱਸਿਆ।
ਪੂਰਬ ਦਿਨ ਬਾਇਸ ਬਕ ਹੋਏ,
ਕਹਿਣ ਲੱਗਾ ਜੀ ਮੈਂ ਪਹਿਲੇ ਦਿਨ ਜਦੋਂ ਗਿਆ ਸੀ ਉੱਥੇ ਕਾਂ ਜਿਹੜੇ ਸਨ ਉਹ ਮੈਨੂੰ ਵੇਖ ਕੇ ਬਗਲੇ ਹੋ ਗਏ ਸਨ,
ਅੱਜ ਮਰਾਲ ਪਿਖੇ ਮੈਂ ਦੋਏ,
ਅੱਜ ਉਹ ਬਗਲੇ ਹੰਸ ਬਣ ਗਏ ਸਨ ਵੇਖ ਕੇ, ਬਸ ਇਹੀ ਮੈਂ ਵੇਖਿਆ ਪਰ ਮੈਨੂੰ ਮੇਰੇ ਸਵਾਲ ਦਾ ਜਵਾਬ ਤਾਂ ਗੁਰੂ ਜੀ ਨਹੀਂ ਮਿਲਿਆ।
ਕਿਨ ਉੱਤਰ ਦੇ ਨਿਸ਼ਾਨਾ ਕੀਨੀ,
ਪਰ ਕਿਸੇ ਨੇ ਮੈਨੂੰ ਉੱਤਰ ਦੇ ਕੇ ਉੱਥੇ ਜਵਾਬ ਦੇ ਕੇ ਮੇਰੇ ਮਨ ਦੀ ਨਿਸ਼ਾ ਨਹੀਂ ਕੀਤੀ, ਯਾਨੀ ਕਿ ਮੇਰੇ ਮਨ ਨੂੰ ਹਾਲੇ ਵੀ ਤਸੱਲੀ ਨਹੀਂ ਮਿਲੀ।
ਸੰਸੇ ਮੈਂ ਮਮ ਮਤ ਰਹਿ ਪੀਨੀ,
ਮਹਾਰਾਜ ਜੀ ਸੰਸੇ ਵਿੱਚ ਮੇਰਾ ਮਨ ਹਾਲੇ ਵੀ ਭਿੱਜਾ, ਮੈਂ ਹਾਲੇ ਵੀ ਜਾਣਨਾ ਚਾਹੁੰਦਾ ਵੀ ਸਾਧ ਦਾ ਸਾਧ ਮਿਲੇ ਦਾ ਫਲ ਕੀ ਹੈ, ਸਾਧੂ ਨੂੰ ਮਿਲੇ ਦਾ ਕੀ ਮਹੱਤਵ ਹੈ, ਇਹਦਾ ਜਵਾਬ ਮੈਨੂੰ ਹਾਲੇ ਵੀ ਨਹੀਂ ਪ੍ਰਾਪਤ ਹੋਇਆ।
ਸੁਣ ਕਰ ਸ਼੍ਰੀ ਗੁਰ ਗਿਰਾ ਅਲਾਈ,
ਸੁਣ ਕੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਹੁਣ ਇਸ ਬਾਰ ਜਾਓ ਤੈ ਥਾਈ।
ਮਹਾਰਾਜ ਜੀ ਕਹਿਣ ਲੱਗੇ ਸਿੱਖਾ ਏਦਾਂ ਕਰ, ਇਸ ਵਾਰ ਫੇਰ ਜਾਈ ਉੱਥੇ, ਇਸ ਵਾਰ ਫੇਰ ਉੱਥੇ ਜਾ ਕੇ
ਪੁੱਤਰ ਪਾਏ ਜਾਈ ਤਵ ਸੰਸਾ,
ਇਸ ਵਾਰ ਤੈਨੂੰ ਤੇਰੇ ਸੰਸੇ ਦਾ ਜਵਾਬ ਮਿਲ ਹੀ ਜਾਏਗਾ ਅਵਸ਼। ਇਸ ਵਾਰ ਫੇਰ ਜਾਈ ਇੱਕ ਵਾਰ, ਇਸ ਵਾਰ ਤੈਨੂੰ ਤੇਰੇ ਸਵਾਲ ਦਾ ਜਵਾਬ ਜਰੂਰ ਮਿਲੇਗਾ।
ਜਹਾਂ ਬਿਰਾਜਿਤ ਹੈ ਸੀ ਹੰਸਾ,
ਜਿੱਥੇ ਉਹ ਹੰਸਾਂ ਦਾ ਜੋੜਾ ਬੈਠਾ ਹੈ ਉਸੇ ਜਗ੍ਹਾ ਤੇ ਫੇਰ ਜਾਵੀ।
ਗਮਨੇ ਉੱਠ ਪਰ ਬਾਤ ਬਹੋਰੀ,
ਅਗਲੇ ਦਿਨ ਫੇਰ ਸਵੇਰੇ ਲੋ ਲੱਗੀ, ਇਹ ਫਿਰ ਮਹਾਰਾਜ ਜੀ ਦੇ ਬਚਨ ਮੰਨ ਕੇ ਉਸੇ ਜਗ੍ਹਾ ਵੱਲ ਗਿਆ।
ਹੰਸਨ ਦੇਖਿਓ ਜਬ ਇਸ ਓਰੀ,
ਕਹਿੰਦੇ ਜਦੋਂ ਨਾ ਹੰਸਾਂ ਦੇ ਜੋੜੇ ਨੇ ਇਸ ਵੱਲ ਵੇਖਿਆ,
ਸੋ ਮਾਨੁਖ ਤਨ ਤੂਰਨ ਹੋਏ,
ਕਹਿੰਦੇ ਉਹ ਹੰਸ ਜਿਹੜੇ ਸਨ ਉਹ ਮਾਨਵੀ ਸਰੀਰ ਵਿਚ ਆ ਗਏ, ਉਹ ਮਨੁੱਖਾਂ ਦਾ ਜੋੜਾ ਨਰ ਇਸਤਰੀ ਦਾ ਜੋੜਾ ਹੋ ਗਿਆ।
ਬੈਠੇ ਤਰਵਰ ਕੇ ਤਰ ਦੋਏ,
ਉਹ ਦਰਖਤ ਤੋਂ ਥੱਲੇ ਆਣ ਬੈਠੇ ਇਹਦੇ ਕੋਲ।
ਜਾਏ ਨਿਕਟ ਕਹਿ ਪੈਰੀ ਪਾਨਾ,
ਕੋਲ ਗਿਆ ਤੇ ਉਹਨਾਂ ਨੂੰ ਜਾ ਕੇ ਕਹਿੰਦਾ ਜੀ ਪੈਰੀ ਪਵਣ, ਕਿਉਂਕਿ ਪੈਰੀ ਪਵਣ ਦੀ ਬਾਤ ਹੁੰਦੀ ਸੀ ਦਸਵੇਂ ਪਾਤਸ਼ਾਹ ਤੱਕ। ਜਦੋਂ ਗੁਰਸਿੱਖ ਆਪਸ ਵਿੱਚ ਮਿਲਦੇ ਹੀ ਕਹਿੰਦੇ ਸੀ ਪੈਰੀ ਪਵਣ। ਅੱਜ ਵੀ ਉਦਾਸੀ ਸੰਪਰਦਾ ਵਿੱਚ ਜਿਹੜਾ ਉਦਾਸੀ ਭੇਖ ਹੈ ਉਹਦੇ ਵਿੱਚ ਅੱਜ ਵੀ ਜਦੋਂ ਮਹਾਤਮਾ ਆਪਸ ਵਿੱਚ ਮਿਲਦੇ ਹਨ ਤਾਂ ਉਹ ਦੂਰੋਂ ਵੇਖ ਕੇ ਕਹਿੰਦੇ ਜੀ ਮੱਥਾ ਟੇਕਦਾ ਉਹਨਾਂ ਵਿੱਚ ਇਸ ਤਰ੍ਹਾਂ ਦੀ, ਕਿਉਂਕਿ ਉਹ ਸੰਤ ਬਿਰਤੀ ਹੈ। ਖਾਲਸੇ ਨੂੰ ਸੰਤ ਤੇ ਸਿਪਾਹੀ ਮਹਾਰਾਜ ਜੀ ਨੇ ਬਣਾਇਆ, ਕਲਗੀਧਰ ਪਾਤਸ਼ਾਹ ਜੀ ਮਹਾਰਾਜ ਜੀ ਨੇ ਸਾਨੂੰ ਫਤਿਹ ਬਖਸ਼ੀ ਹੈ। ਪੈਰੀ ਪਵਣਾ ਛੋਡੋ ਮਤੇ, ਆਗੇ ਆਵਤ ਸਿੰਘ ਜੋ ਪਾਵੈ ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਫਤਿਹ ਬੁਲਾਉਣ ਦਾ ਹੁਕਮ ਹੋ ਗਿਆ ਮਹਾਰਾਜ ਕਲਗੀਧਰ ਦਾ। ਉਸ ਤੋਂ ਪਹਿਲਾਂ ਪੈਰੀ ਪਵਣ ਦੀ ਮੱਤ ਸੀ। ਇਹਨੇ ਜਾ ਕੇ ਉਹ ਜਿਹੜੇ ਹੰਸਾਂ ਤੋਂ ਮਨੁੱਖ ਬਣੇ ਉਹਨਾਂ ਨੂੰ ਜਾ ਕੇ ਸਿੱਖ ਕਹਿੰਦਾ ਜੀ ਪੈਰੀ ਪਵਨਦਾ ਹਾਂ।
ਬੈਠਿਓ ਤੈ ਸੋ ਬਚਨ ਬਖਾਨਾ,
ਉਹਨਾਂ ਦੇ ਪਾਸ ਜਾ ਕੇ ਇਹ ਸਿੱਖ ਬੈਠ ਗਿਆ ਤੇ ਬੈਠ ਕੇ ਬੋਲਿਆ
ਸਾਧ ਮਿਲੇ ਕੋ ਫਲ ਕਿਆ ਹੋਈ।
ਕਹਿਣ ਲੱਗੇ ਜੀ ਮੈਨੂੰ 3 ਦਿਨ ਹੋ ਗਏ ਨੇ ਇੱਥੇ ਤੁਹਾਡੇ ਕੋਲ ਆਉਂਦਿਆਂ, ਮੈਂ ਜਾਣਨਾ ਚਾਹੁੰਦਾ ਵੀ ਸਾਧ ਮਿਲੇ ਦਾ ਫਲ ਕੀ ਹੈ, ਵੀ ਸਾਧੂ ਮਿਲੇ ਸਾਧੂ ਨੂੰ ਮਿਲਣ ਦਾ ਕੀ ਫਲ ਪ੍ਰਾਪਤ ਹੁੰਦਾ ਹੈ, ਮੈਂ ਇਹ ਜਾਣਨ ਲਈ ਆਇਆ ਹਾਂ।
ਮੋਹੇ ਬਤਾਏ ਦੀਜੀਐ ਸੋਈ,
ਤੁਸੀਂ ਕਿਰਪਾ ਕਰਕੇ ਮੈਨੂੰ ਇਹਦਾ ਜਵਾਬ ਦਿਓ, ਮੈਂ ਜਾਣਨਾ ਚਾਹੁੰਦਾ ਹਾਂ।
ਸੁਨਤ ਸ਼੍ਰੋਣ ਤਿੰਨ ਬਚਨੀ ਉਚਾਰੇ,
ਸੁਣ ਕੇ ਅੱਗੋਂ ਜਿਹੜੇ ਉਹ ਮਨੁੱਖ ਹੋਏ ਸਨ ਹੰਸਾਂ ਤੋਂ ਉਹ ਬੋਲੇ ਇਸ ਸਿੱਖ ਨੂੰ ਕਹਿਣ ਲੱਗੇ
ਅਬ ਲੋ ਮਨ ਨੈ ਨਿਸ਼ਾ ਤੁਮਾਰੇ।
ਕਹਿੰਦੇ ਅੱਜ 3ਜਾ ਦਿਨ ਹੋ ਗਿਆ ਤੈਨੂੰ ਇੱਥੇ ਆਉਂਦਿਆਂ ਤੇ ਹਾਲੇ ਤੱਕ ਤੇਰੇ ਮਨ ਦੀ ਤਸੱਲੀ ਨਹੀਂ ਹੋਈ ਕਿ ਤੈਨੂੰ ਹਾਲੇ ਤੱਕ ਵੀ ਤੇਰੇ ਸਵਾਲ ਦਾ ਜਵਾਬ ਨਹੀਂ ਮਿਲਿਆ।
ਪੂਰਬ ਬਾਇਸ ਦੇਹ ਹਮਾਰਾ,
ਤੂੰ ਵੇਖਿਆ ਜਦੋਂ ਤੂੰ ਪਹਿਲੇ ਦਿਨ ਆਇਆ ਉਸ ਦਿਨ ਸਾਡੀ ਦੇਹ ਕਾਵਾਂ ਦੀ ਦੇਹ ਸੀ,
ਪੱਗ ਹੋਏ ਤਵ ਦਰਸ਼ਨ ਆਰਾ,
ਜਦੋਂ ਅਸੀਂ ਤੇਰੇ ਦਰਸ਼ਨ ਕੀਤੇ ਤੇਰੇ ਦਰਸ਼ਨ ਕਰਕੇ ਅਸੀਂ ਕਾਵਾਂ ਤੋਂ ਬਗਲੇ ਹੋ ਗਏ।
ਤੁਮ ਕਰੁਣਾ ਪੁਨ ਪਏ ਮਰਾਲਾ,
ਤੇਰੇ ਦਰਸ਼ਨ ਕੀਤੇ ਤੇ ਬਗਲਿਆਂ ਤੋਂ ਅਸੀਂ ਹੰਸ ਬਣ ਗਏ।
ਦਏ ਦਰਸ ਤੁਮ ਕਰੇ ਨਿਹਾਲਾ,
ਅੱਜ ਤੂੰ ਦਰਸ਼ਨ ਦਿੱਤੇ ਨੇ ਤੇ ਸਾਨੂੰ ਨਿਹਾਲ ਕਰ ਦਿੱਤਾ, ਅਸੀਂ ਇਸ ਮਾਨਵੀ ਸਰੀਰ ਵਿਚ ਆ ਗਏ ਹਾਂ।
ਪੁਨ ਆਇਓ ਹੋਏ ਨਰ ਨਾਰੀ,
ਅਸੀਂ ਨਰ ਨਾਰੀ ਦੇ ਰੂਪ ਵਿਚ ਆ ਗਏ ਹਾਂ ਤੇਰੇ ਦਰਸ਼ਨ ਕਰਕੇ।
ਸਾਧ ਮਿਲੇ ਫਲ ਲਿਓ ਵਿਚਾਰੀ,
ਇਹ ਸਭ ਸਾਧੂ ਨੂੰ ਮਿਲਣ ਦਾ ਫਲ ਹੈ, ਸਾਧ ਮਿਲੇ ਦਾ ਇਹੀ ਮਹਾਤਮ ਹੈ, ਇਹ ਤੈਨੂੰ ਦੱਸਿਆ।
ਤਨ ਤਨ ਹੈ ਸਤ ਗੁਰ ਤੇਰੇ, ਹੋਏ ਪਤਿਤ ਪਾਵਨ ਜਿਨ ਹੇਰੇ।
ਕਹਿਣ ਲੱਗੇ ਦੋਵੇਂ, ਕਹਿੰਦੇ ਸਿੱਖਾ ਤੇਰੇ ਸਤਿਗੁਰੂ ਜੀ ਧਨ ਹਨ, ਧਨ ਹਨ ਜਿਨ੍ਹਾਂ ਨੇ ਸਾਧ ਰੂਪ ਹੋ ਕੇ ਸੰਸਾਰ ਚ ਆਪਣਾ ਤਨ ਧਾਰਿਆ, ਹੈਣ ਨਿਰੰਕਾਰੀ ਸਾਧ ਰੂਪ ਹੋ ਕੇ ਸੰਸਾਰ ਵਿਚ ਆਏ ਨੇ, ਤੇਰੇ ਸਤਿਗੁਰੂ ਜੀ ਧਨ ਨੇ, ਧਨ ਨੇ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਸਾਰੇ ਕਲਖ ਸਾਰੇ ਪਾਪ ਕੱਟੇ ਜਾਂਦੇ ਹਨ।
ਤਿੰਨ ਕੋ ਦਰਸ਼ਨ ਹਮੇ ਕਰਾਵੋ,
ਉਹਨਾਂ ਦੇ ਦਰਸ਼ਨ ਕਰਕੇ ਆਇਆ ਤੇ ਆ ਕੇ ਉਹਨਾਂ ਨੇਤਰਾਂ ਨਾਲ ਸਾਡੇ ਵੱਲ ਵੇਖਿਆ ਤੇ ਸਾਨੂੰ ਆ ਹੱਥ ਅਵਸਥਾ ਪ੍ਰਾਪਤ ਹੋ ਗਈ ਹੈ। ਹੁਣ ਤੂੰ ਆਪ ਅੰਦਾਜ਼ਾ ਲਾ ਲੈ ਕਿ ਜਿਹੜਾ ਸਿੱਧਾ ਸਾਧੂ ਦੇ ਦਰਸ਼ਨ ਕਰਦਾ ਉਹਨੂੰ ਕਿੱਡਾ ਵੱਡਾ ਫਲ ਪ੍ਰਾਪਤ ਹੁੰਦਾ, ਕਿੱਡਾ ਵੱਡਾ ਮਹਾਤਮ ਮਿਲਦਾ। ਤੇ ਜਿਨ੍ਹਾਂ ਦੇ ਦਰਸ਼ਨ ਤੈਂ ਕਰਕੇ ਕਿਰਤਾਰਥ ਹੋਇਆ, ਗੁਰੂ ਕਿਹਾ ਸਿੱਖਾ ਚੱਲ ਸਾਨੂੰ ਵੀ ਲੈ ਚੱਲ ਉਹਨਾਂ ਦੇ ਪਾਸ, ਸਾਨੂੰ ਵੀ ਉਹਨਾਂ ਦੇ ਦਰਸ਼ਨ ਕਰਾ, ਅਸੀਂ ਕਿਰਤਾਰਥ ਹੋ ਜਾਈਏ।
ਮਹਾ ਮੋਹ ਕੋ ਭਰਮ ਮਿਟਾਵੋ,
ਉਹਨਾਂ ਦੇ ਦਰਸ਼ਨ ਕਰਕੇ ਤੂੰ ਵੀ ਆਪਣੇ ਹਿਰਦੇ ਦੇ ਮਹਾ ਮੋਹ ਦੇ ਭਰਮ ਨੂੰ ਮਿਟਾ ਕੇ ਦੂਰ ਕਰ ਲੈ।
ਦੋਹਰਾ ਹਰਖਤ ਵੈ ਤਿਨ ਸੰਗ ਲੇ, ਚੱਲ ਆਏ ਗੁਰ ਪਾਸ।
ਸਿੱਖ ਨੂੰ ਬੜੀ ਖੁਸ਼ੀ ਹੋਈ ਵੀ ਜਿਹੜਾ ਜਵਾਬ ਮੈਂ ਕਈਆਂ ਕੋਲੋਂ ਪੁੱਛਿਆ ਨਹੀਂ ਮਿਲਿਆ, ਅੱਜ ਤਸੱਲੀ ਹੋ ਗਈ। ਉਹਨਾਂ ਦੋਨਾਂ ਨੂੰ ਨਾਲ ਲੈ ਕੇ ਬੜਾ ਖੁਸ਼ ਹੋ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨਾਂ ਨੂੰ ਹਟ ਕੇ ਮੁੜਿਆ।
ਹੋਏ ਅਧੀਨ ਬੰਧਨ ਕਰੇ, ਕਟੀ ਮੋਹ ਕੀ ਫਾਸ।
ਸਤਿਗੁਰੂ ਜੀ ਦੇ ਅਧੀਨ ਹੋ ਕੇ ਤਿੰਨਾਂ ਨੇ ਗੁਰਦੇਵ ਨੂੰ ਵੰਦਨਾ ਕੀਤੀ ਤੇ ਮੋਹ ਦੀ ਫਾਈ ਇਹਨਾਂ ਦੀ ਕੱਟੀ ਗਈ।
ਜੋ ਪਈ ਸ਼੍ਰੀ ਗੁਰ ਪੰਨਿਓ ਨਿਸ਼ਾ ਤਵ ਹੋਈ।
ਮਹਾਰਾਜ ਜੀ ਉਸ ਸਿੱਖ ਨੂੰ ਪੁੱਛਦੇ, ਹਾਂ ਸਿੱਖਾ ਹੁਣ ਦਸ ਮਨ ਦੀ ਨਿਸ਼ਾ ਹੋ ਗਈ ਹੈ, ਹੁਣ ਦਸ ਮਨ ਦੀ ਤਸੱਲੀ ਹੋ ਗਈ ਕਿ ਨਹੀਂ ਹੋਈ?
ਕੀਨ ਬਿਨੇ ਬੰਦੇ ਕਰ ਦੋਈ।
ਜਦੋਂ ਮਹਾਰਾਜ ਜੀ ਨੇ ਪੁੱਛਿਆ, ਇਹਨੇ ਦੋਵੇਂ ਹੱਥ ਜੋੜ ਕੇ ਹੱਥ ਬੰਨ ਕੇ ਮਹਾਰਾਜ ਜੀ ਨੂੰ ਬੇਨਤੀ ਕੀਤੀ ਤੇ ਕਹਿਣ ਲੱਗਾ,
ਕਰਤਾ ਪੁਰਖ ਮਿਲੇ ਜਬ ਆਏ।
ਕਹਿਣ ਲੱਗਾ, ਜੇ ਦੀਨ ਦੁਨੀਆਂ ਦੇ ਮਾਲਕ ਆਪ ਕਰਤਾ ਪੁਰਖ ਜੀ ਆ ਕੇ ਮਿਲਣ,
ਕਿਉਂ ਨਾ ਨਿਸ਼ਾ ਹੋਵੇ ਮਨ ਪਾਏ।
ਮੇਰੇ ਮਨ ਨੂੰ ਕਿਉਂ ਨਾ ਤਸੱਲੀ ਮਿਲਦੀ, ਕਿਉਂ ਨਾ ਮੇਰੇ ਮਨ ਦੀ ਨਿਸ਼ਾ ਹੁੰਦੀ, ਜੇ ਖੁਦ ਕਰਤਾ ਪੁਰਖ ਆਪ ਹੀ ਆ ਗਏ ਮਨ ਨੂੰ ਨਿਸ਼ਾ ਦੇਣ ਵਾਸਤੇ, ਤੇ ਭਲਾ ਕਿਉਂ ਨਾ ਮੇਰੇ ਮਨ ਨੂੰ ਤਸੱਲੀ ਹੁੰਦੀ।
ਸੁਣ ਕੇ ਪ੍ਰਭ ਕਿਰਪਾਲ ਤੇ ਕਾਲਾ।
ਕਿਰਪਾਲੂ ਸਤਿਗੁਰੂ ਜੀ ਨੇ ਸਿੱਖ ਦੀ ਜਦੋਂ ਇਹ ਬਿਨੈ ਸੁਣੀ ਤੇ ਉਸ ਵਕਤ
ਬੋਲੇ ਬਚਨ ਪ੍ਰਸੀਦ ਬਿਸਾਲਾ।
ਕਿਰਪਾ ਦੇ ਘਰ ਵਿੱਚ ਪ੍ਰਸੀਦ ਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬੋਲੇ,
ਜਨਮ ਮਰਨ ਕੇ ਬੰਧਨ ਤੇਰੇ।
ਮਹਾਰਾਜ ਜੀ ਕਹਿੰਦੇ, ਸਿੱਖਾ ਤੇਰੇ ਜਨਮ ਮਰਨ ਦੇ ਬੰਧਨ ਕੱਟੇ ਗਏ ਹਨ, ਜਨਮ ਮਰਨ ਕੇ ਬੰਧਨ ਤੇਰੇ। ਜਿਹੜੇ ਜਨਮ ਤੇ ਮਰਨ ਦਾ, ਕਿਉਂਕਿ ਸਭ ਤੋਂ ਵੱਡਾ ਬੰਧਨ ਹੀ ਜਨਮ ਮਰਨ ਹੈ। ਮਹਾਰਾਜ ਜੀ ਕਹਿੰਦੇ, ਜਿਹੜੇ ਜਨਮ ਮਰਨ ਦੇ ਤੇਰੇ ਬੰਧਨ ਹਨ,
ਸੰਤ ਸੇਵ ਨਾਸ਼ੇ ਇੱਕ ਬੇਰੇ।
ਪੁੱਛਦਾ ਨਾ ਕੀ ਫਲ ਹੈ ਸੰਤ ਸੇਵਾ ਦਾ। ਮਹਾਰਾਜ ਜੀ ਕਹਿੰਦੇ, ਸਾਧੂਆਂ ਤੇ ਸੰਤਾਂ ਦੀ ਸੇਵਾ ਕਰਕੇ ਤੇਰੇ ਜਨਮ ਤੇ ਮਰਨ ਦੇ ਬੰਧਨ ਕੱਟੇ ਗਏ ਨੇ ਸਿੱਖਾ। ਉਹ ਜਨਮ ਮਰਨ ਦੇ ਬੰਧਨਾਂ ਤੋਂ ਇੱਕੋ ਵੇਰੀ ਮੁਕਤ ਹੋ ਗਿਆ।
ਪਰਾ ਲਬਦ ਸੋ ਭੋਗਨ ਭੋਗ।
ਪਰਾ ਲਬਦ ਹੈ ਜਿਹੜੀ ਇਹ ਸਰੀਰ ਦੀ ਰਹਿ ਗਈ ਹੈ, ਇਹਦੇ ਭੋਗ ਹੁਣ ਭੋਗਣੇ ਬਾਕੀ ਹਨ।
ਬੋਰੋ ਪ੍ਰਾਪਤ ਹੋਏ ਹਰ ਲੋਕ।
ਇਸ ਦੇਹ ਦੇ ਪਰਾਲਬਦ ਭੋਗ ਭੋਗਣ ਤੋਂ ਬਾਅਦ ਤੈਨੂੰ ਹਰੀ ਲੋਕ ਦੀ, ਹਰੀ ਘਰ ਦੀ ਪ੍ਰਾਪਤੀ ਹੋਵੇਗੀ, ਭਾਵ ਤੂੰ ਨਿਰੰਕਾਰ ਦੇ ਘਰ ਵਿੱਚ ਸਰੂਪ ਵਿੱਚ ਜਾ ਕੇ ਭੇਦ ਹੋਵੇਗਾ।
ਅਸਬਰ ਦੇ ਕਰ ਕੀ ਨ ਪਿਆਨਾ।
ਇਸ ਸਿੱਖ ਨੂੰ ਵਰ ਦੇ ਕੇ ਸਤਿਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਚੱਲ ਪਏ।
ਕਲੁਖ ਮਿਟੇ ਜੈ ਕਰਤ ਧਿਆਨਾ।
ਜਿਨ੍ਹਾਂ ਦੇ ਧਿਆਨ ਨੂੰ ਧਾਰਨ ਕੀਤਿਆਂ ਪਾਪ ਮਿਟ ਜਾਂਦੇ। ਜੇ ਗੁਰੂ ਨਾਨਕ ਸਾਹਿਬ ਦਾ ਧਿਆਨ ਧਾਰੀਏ ਤੇ ਸਾਰੇ ਹੀ ਪਾਪ ਮਿਟ ਜਾਂਦੇ ਹਨ।
ਸ਼੍ਰੀ ਕਰਤਾਰਪੁਰੇ ਪੁੰਨ ਆਏ।
ਕਿਉਂ? ਸਿੱਖਾਂ ਦਾ ਪਾਰ ਉਤਾਰਾ ਕਰਕੇ ਸਤਿਗੁਰੂ ਜੀ ਵਾਪਸ ਆਪਣੇ ਵਸਾਏ ਹੋਏ ਪਾਵਨ ਨਗਰ ਸ਼੍ਰੀ ਕਰਤਾਰਪੁਰ ਸਾਹਿਬ ਆਏ ਹਨ।
ਮਿਲ ਕੇ ਸਭ ਸੇਵਕ ਹਰ ਖਾਏ।
ਜਿੰਨੇ ਗੁਰੂ ਪਾਤਸ਼ਾਹ ਦੇ ਸੇਵਕ ਨੇ ਸਭ ਮਿਲ ਕੇ ਪ੍ਰਸੰਨ ਹੋਏ।
ਰਹੀ ਤਾਂ ਪੁਨ ਗਮਨੇ ਨਾਈ।
ਸਤਿਗੁਰੂ ਜੀ ਹੁਣ ਕਰਤਾਰਪੁਰ ਸਾਹਿਬ ਹੀ ਨਿਵਾਸ ਰੱਖਿਆ, ਕਿਤੇ ਨਹੀਂ ਗਏ, ਹੁਣ ਇੱਥੇ ਟਿਕਾਣਾ ਕੀਤਾ।
ਕਰੇ ਦਰਸ ਨਰ ਕਲੁਖ ਨਸਾਈ।
ਜਿਹੜਾ ਕੋਈ ਮਾਈ ਭਾਈ ਆ ਕੇ ਸਤਿਗੁਰਾਂ ਦੇ ਦਰਸ਼ਨ ਕਰਦਾ ਹੈ, ਉਹਦੇ ਕਲੁਖ ਉਹਦੇ ਪਾਪ ਕੱਟੇ ਜਾਂਦੇ ਹਨ।
ਦੋਹਰਾ ਨਮੇ ਨਮੇ ਪੁਨ ਪੁਨ ਨਮੇ, ਸਤਿਗੁਰ ਬਚਨ ਅਨੂਪ।
ਮਹਾਕਵੀ ਜੀ ਅਗਲਾ ਅਧਿਆਇ ਪ੍ਰਾਰੰਭ ਕਰ ਰਹੇ ਨੇ, 45ਵਾਂ ਅਧਿਆਇ ਹੈ। ਅਧਿਆਇ ਆਰੰਭਣ ਤੋਂ ਪਹਿਲਾਂ ਮੰਗਲਾ ਚਰਨ ਕਰਦੇ ਹਨ, ਕਹਿੰਦੇ ਨਮਹਿ ਨਮਹਿ ਪੁੰਨ ਪੁੰਨ ਨਮਹਿ, ਨਮਸਕਾਰ ਕਰਦਾ ਹਾਂ ਨਮਸਕਾਰ ਕਰਦਾ ਹਾਂ, ਇੱਕ ਵਾਰ ਨੀ ਬਾਰ ਬਾਰ ਨਮਸਕਾਰ ਕਰਦਾ। ਕਿਸ ਨੂੰ ਕਰਦਾ ਹਾਂ ਨਮਸਕਾਰ? ਸਤਿਗੁਰ ਬਚਨ ਅਨੂਪ। ਨਮਸਕਾਰ ਕਰਦਾ ਹਾਂ ਬਾਰ ਬਾਰ ਨਮਸਕਾਰ ਕਰਦਾ ਹਾਂ। ਕਿਸ ਨੂੰ ਕਰਦਾ ਹਾਂ ਨਮਸਕਾਰ? ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪਾਵਨ ਬਚਨਾਂ ਨੂੰ, ਗੁਰੂ ਕੀ ਬਾਣੀ ਨੂੰ ਬਾਰੰਬਾਰ ਨਮਸਕਾਰ ਕਰਦਾ। ਸਤਿਗੁਰਾਂ ਦੀ ਬਾਣੀ ਨੂੰ ਮੇਰੀ ਬਾਰੰਬਾਰ ਨਮਹਿ ਹੈ ਨਮਹਿ ਹੈ, ਬਾਰ ਬਾਰ ਨਮਸਕਾਰ ਹੈ।
ਜਿਨਕੇ ਸੁਨ ਤੇ ਉਤਜ ਕਸ਼ਟ, ਜਾਣੇ ਸਹਿਜ ਸਰੂਪ।
ਜਿਨ੍ਹਾਂ ਪਾਵਨ ਅੰਮ੍ਰਿਤ ਬਚਨਾਂ ਨੂੰ ਸੁਣ ਕੇ ਸਾਰੇ ਕਸ਼ਟ ਤਜ ਕੇ ਚਲੇ ਜਾਂਦੇ ਨੇ, ਔਰ ਆਪਣੇ ਸਹਿਜ ਸਵਰੂਪ ਦੀ ਆਤਮ ਸਵਰੂਪ ਦੀ ਸੋਝੀ ਹੋ ਜਾਂਦੀ। ਗੁਰੂ ਕੀ ਐਸੀ ਪਾਵਨ ਬਾਣੀ ਨੂੰ ਮੇਰੀ ਨਮਸਕਾਰ। ਜਿਸ ਬਾਣੀ ਨੂੰ ਸੁਣਦਿਆਂ ਸਾਰੇ ਕਸ਼ਟ ਦੂਰ ਹੋ ਜਾਂਦੇ ਹਨ ਔਰ ਸਹਿਜ ਸਵਰੂਪ ਦੀ ਪ੍ਰਾਪਤੀ ਹੋ ਜਾਂਦੀ ਹੈ।
ਜੋ ਪਈ ਸ਼੍ਰੀ ਅੰਗਦ ਸੁਨ ਕਥਾ ਅਗਾਰੀ।
ਇਹ ਗੁਰੂ ਅੰਗਦ ਦੇਵ ਸਾਹਿਬ ਜੀ ਇਹ ਪਾਵਨ ਕਥਾ ਆਪ ਜੀ ਸੁਣੋ, ਭਾਈ ਬਾਲਾ ਜੀ ਇਹ ਕਥਾ ਸੁਣਾਉਂਦੇ ਹਨ।
ਜੋ ਸਭ ਸ਼੍ਰੋਤਨ ਕੋ ਸੁਖਕਾਰੀ।
ਐਸੀ ਕਥਾ ਹੈ ਜਿਹੜੀ ਸੰਸਾਰ ਦੇ ਸਮਸਤ ਸਰੋਤਿਆਂ ਨੂੰ, ਜਿਹੜਾ ਜਿਹੜਾ ਵੀ ਕੋਈ ਮਾਈ ਭਾਈ ਸੁਣੇ, ਕੋਈ ਹਿੰਦੂ ਸੁਣੇ, ਸਿੱਖ ਸੁਣੇ, ਮੁਸਲਮਾਨ ਸੁਣੇ, ਈਸਾਈ ਸੁਣੇ, ਯਹੂਦੀ ਸੁਣੇ, ਪਾਰਸੀ ਸੁਣੇ, ਜੋਗੀ ਸੁਣੇ, ਜੰਗਮ ਸੁਣੇ, ਸੰਨਿਆਸੀ ਸੁਣੇ, ਵੈਰਾਗੀ ਸੁਣੇ, ਜਿਹੜਾ ਜਿਹੜਾ ਵੀ ਗੁਰੂ ਨਾਨਕ ਸਾਹਿਬ ਦੀ ਇਸ ਪਾਵਨ ਕਥਾ ਨੂੰ ਸੁਣੇਗਾ ਉਹਨੂੰ ਸੁਖ ਪ੍ਰਾਪਤ ਹੋਵੇਗਾ।
ਪੁਰ ਕਰਤਾਰ ਵਿਖੇ ਤਾਬੇ ਆਏ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸ੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆਏ।
ਮੋਹਰ ਨਕਿਤ ਦਿਸ਼ ਵਹਿਰ ਸਿਧਾਏ।
ਮਹਾਰਾਜ ਜੀ ਦਾ ਅਖੀਰੀ ਫੇਰਾ ਸੀ, ਇਸ ਤੋਂ ਬਾਅਦ ਮਹਾਰਾਜ ਜੀ ਕਰਤਾਰਪੁਰ ਸਾਹਿਬ ਤੋਂ ਕਿਤੇ ਹੋਰ ਨਹੀਂ ਗਏ। ਤੋ ਕਰਤਾਰਪੁਰ ਸਾਹਿਬ ਵੀ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਬਿਰਾਜਮਾਨ ਰਹੇ।
ਸਵਾ ਜਾਮ ਨਿਸ ਰਹੇ ਸਦਾਈ।
ਸਵਾ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ, ਸਤਿਗੁਰੂ ਗੁਰੂ ਨਾਨਕ ਸਾਹਿਬ ਦਾ ਨੇਮ ਨਿਤ ਦਾ ਸੀ ਗੁਰੂ ਖਾਲਸਾ ਜੀ। ਬਚਪਨ ਤੋਂ ਹੀ ਬਾਲਪਨੇ ਤੋਂ ਹੀ ਮਹਾਰਾਜ ਜੀ ਨੇ ਜਿਸ ਦਿਨ ਤੋਂ ਸੁਧ ਸੰਭਾਲੀ ਹੈ ਉਸ ਦਿਨ ਤੋਂ ਹੀ ਗੁਰੂ ਨਾਨਕ ਸਾਹਿਬ ਦਾ ਇਹ ਨੇਮ ਰਿਹਾ ਸਵਾ ਪੈਰ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ ਜਾਗਣੇ ਦਾ। ਤੂੰ ਜਦੋਂ ਸਵਾ ਪੈਰ ਰਾਤ ਰਹਿੰਦੀ ਅੰਮ੍ਰਿਤ ਵੇਲੇ ਦਾ ਸਮਾਂ ਹੁੰਦਾ ਹੈ।
ਜਾਗੇ ਬੌਰ ਵਹਿਰ ਕੋ ਜਾਈ।
ਸਵੇਰ 2:30 ਵਜੇ ਸਤਿਗੁਰੂ ਜੀ ਉੱਠਦੇ, ਉੱਠ ਕੇ ਕਰਤਾਰਪੁਰ ਸਾਹਿਬ ਆਪਣੇ ਮਹਿਲਾਂ ਚੋਂ ਚੱਲ ਕੇ ਬਾਹਰ ਨੂੰ ਆਉਂਦੇ।
ਐਰਾਵਤੀ ਵਿਖੇ ਇਸ਼ਨਾਨਾ।
ਕਰਤਾਰਪੁਰ ਸਾਹਿਬ ਦੇ ਨੇੜਿਓਂ ਰਾਵੀ ਵਗਦਾ ਹੈ। ਸਤਿਗੁਰੂ ਜੀ ਰਾਵੀ ਦਰਿਆ ਦੇ ਕੰਢੇ ਦੇ ਨਿਰਮਲ ਜਲ ਦੇ ਵਿੱਚ ਆ ਕੇ ਇਸ਼ਨਾਨ ਕਰਦੇ ਹਨ।
ਕਰ ਬੈਠੇ ਤਟ ਲਾਏ ਧਿਆਨ।
ਔਰ ਇਸ਼ਨਾਨ ਕਰਕੇ ਰਾਵੀ ਦੇ ਕੰਢੇ ਤੇ ਅੰਮ੍ਰਿਤ ਵੇਲੇ ਮਹਾਰਾਜ ਜੀ ਚੌਂਕੜਾ ਲਾ ਕੇ ਬੈਠਦੇ ਹੈ ਔਰ ਆਪਣੇ ਨਿਜ ਧਿਆਨ ਪਰਾਇਣ ਹੁੰਦੇ ਹਨ।
ਚਤਰ ਕਟੀ ਨਿਸ ਤੇ ਪੁੰਨ ਆਈ।
ਚਾਰ ਘੜੀਆਂ ਰਾਤ ਰਹਿੰਦਿਆਂ ਅੰਮ੍ਰਿਤ ਵੇਲੇ
ਬੈਠੇ ਧਰਮ ਸਾਲ ਸੁਖਦਾਈ।
ਜਦੋਂ ਚਾਰ ਘੜੀਆਂ ਅੰਮ੍ਰਿਤ ਵੇਲਾ ਰਹਿ ਜਾਂਦਾ ਹੈ ਫਿਰ ਪਾਤਸ਼ਾਹ ਜੀ ਧਰਮਸ਼ਾਲਾ ਚ ਆ ਜਾਂਦੇ ਹੈ। ਮਹਾਰਾਜ ਜੀ ਦਰਬਾਰ ਵਿੱਚ ਆ ਕੇ ਦਰਸ਼ਨ ਦਿੰਦੇ ਹਨ।
ਹੋਤ ਕੀਰਤਨ ਸ਼੍ਰੀ ਸਤਨਾਮੋ।
ਤੇ ਸਤਿਗੁਰਾਂ ਦੇ ਦਰਬਾਰ ਵਿੱਚ ਕੀਰਤਨ ਹੁੰਦਾ, ਆਸਾ ਜੀ ਦੀ ਵਾਰ ਦਾ ਕੀਰਤਨ ਹੁੰਦਾ ਹੈ।
ਸੁਨਤ ਪ੍ਰੇਮ ਉਪਜੇ ਅਬਿਰਾਮੋ।
ਜਿਹੜਾ ਜਿਹੜਾ ਵੀ ਮਾਈ ਭਾਈ ਆ ਕੇ ਗੁਰੂ ਦਰਬਾਰ ਚ ਕੀਰਤਨ ਸੁਣਦਾ ਹੈ ਉਹਦੇ ਹਿਰਦੇ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਪ੍ਰੇਮ, ਪਰਮਾਤਮਾ ਪ੍ਰਤੀ ਪ੍ਰੇਮਾ ਭਗਤੀ ਜਾਗਦੀ ਹੈ।
ਸਹਿਦੋ ਕਿਉਂ ਇੱਕ ਸੰਗਤ ਮਾਈ।
ਗੁਰੂ ਕੀ ਸੰਗਤ ਵਿੱਚ ਬੇਅੰਤ ਸਿੱਖ ਆਉਂਦੇ ਨੇ, ਉਹਨਾਂ ਸਿੱਖਾਂ ਵਿੱਚੋਂ ਇੱਕ ਸਿੱਖ ਹੈ ਜਿਹਦਾ ਨਾਮ ਹੈ ਭਾਈ ਸਹਿਦੇ ਘੀਓ, ਇਹਦਾ ਨਾਂ ਹੈ।
ਦਿੜ ਸ਼ਰਧਾ ਜੇ ਕੇ ਉਰਮਾਈ।
ਇਹਦੇ ਮਨ ਵਿੱਚ ਗੁਰੂ ਸਾਹਿਬ ਜੀ ਪ੍ਰਤੀ ਦ੍ਰਿੜ ਸ਼ਰਧਾ। ਭਾਈ ਸਹਿਦੇ ਘੀਓ ਰੋਜ਼ ਅੰਮ੍ਰਿਤ ਵੇਲੇ ਮਹਾਰਾਜ ਜੀ ਦੇ ਦਰਬਾਰ ਵਿੱਚ ਆਉਂਦੇ ਨੇ ਆ ਕੇ ਕੀਰਤਨ ਸੁਣਦੇ ਨੇ, ਬੜੀ ਪਰਪੱਕ ਤੇ ਦ੍ਰਿੜ ਸ਼ਰਧਾ ਸਤਿਗੁਰਾਂ ਤੇ।
ਪਿਕ ਬਿਰਤੰਤ ਗੁਰ ਕੋ ਸੋ ਪਰਮਾ।
ਇਹ ਅੰਮ੍ਰਿਤ ਵੇਲੇ ਸਤਿਗੁਰੂ ਜੀ ਦਾ ਬਿਰਤਾਂਤ ਵੇਖਦਾ, ਰੋਜ ਮਹਾਰਾਜ ਜੀ ਨੂੰ ਵੇਖਦਾ ਵੀ ਸਤਿਗੁਰੂ ਜੀ ਰਾਵੀ ਦਰਿਆ ਵੱਲ ਜਾਂਦੇ ਹੈ ਤੇ ਉੱਥੇ ਇਸ਼ਨਾਨ ਕਰਦੇ। ਰੋਜ ਰਾਵੀ ਕੰਢੇ ਜਾਂਦਿਆਂ ਸਤਿਗੁਰਾਂ ਨੂੰ ਵੇਖਦਾ, ਵੇਖ ਕੇ ਮਨ ਚ ਇਹਦੇ ਭਰਮ ਆਇਆ।
ਲਖ ਨੈ ਸਕਿਓ ਗੂੜ ਜੋ ਮਰਮਾ।
ਸਤਿਗੁਰਾਂ ਦਾ ਜਿਹੜਾ ਗੂੜ ਮਰਮ ਹੈ ਉਹਨੂੰ ਭਾਈ ਸਹਿਦੇ ਘਿਓ ਜੀ ਨਹੀਂ ਜਾਣ ਸਕੇ। ਮਨ ਚ ਜਿਵੇਂ ਸੁਭਾਵਕ ਹੀ ਭਰਮ ਆ ਗਿਆ।
ਇਸ ਬਿਦ ਜਾਨੀ ਤਿੰਨ ਮਨ ਮਾਈ।
ਭਾਈ ਸਹਿਦੇ ਘਿਓ ਦੇ ਮਨ ਚ ਇਉਂ ਫੁਰਨਾ ਆ ਗਿਆ, ਉਹਨੇ ਆਪਣੇ ਮਨ ਚ ਇਉਂ ਜਾਣਿਆ।
ਨਿਸਮੈ ਸ਼੍ਰੀ ਗੁਰ ਸਰਤਾ ਜਾਈ।
ਇਹ ਸਤਿਗੁਰੂ ਜੀ ਰਾਤ ਨੂੰ ਦਰਿਆ ਦੇ ਕੰਢੇ ਜਾਂਦੇ ਨੇ, ਰਾਤ ਨੂੰ ਅੰਮ੍ਰਿਤ ਵੇਲੇ ਰੋਜ ਸਤਿਗੁਰੂ ਜੀ ਦਰਿਆ ਤੇ ਜਾਂਦੇ ਹਨ।
ਤਹਾ ਬੈਠ ਜਲ ਪਤ ਕੋ ਸੇਵੇ।
ਲੱਗਦਾ ਉੱਥੇ ਜਾ ਕੇ ਸਤਿਗੁਰੂ ਜੀ ਜਿਹੜਾ ਜਲ ਦਾ ਦੇਵਤਾ, ਜਿਹਨੂੰ ਲੋਕ ਖਵਾਜਾ ਵੀ ਕਹਿ ਦਿੰਦੇ ਨੇ, ਵਰਣ ਦੇਵ ਵੀ ਕਹਿ ਦਿੰਦੇ ਨੇ, ਲੱਗਦਾ ਗੁਰੂ ਸਾਹਿਬ ਉਹਦੀ ਆਰਾਧਨਾ ਕਰਦੇ ਨੇ ਉੱਥੇ। ਮਨ ਚ ਸੁਭਾਵਕ ਹੀ ਉਹਦੇ ਭਰਮ ਹੈ ਨਾ, ਭਰਮ ਕਦੇ ਵੀ ਆ ਸਕਦਾ, ਕਿਸੇ ਤਰ੍ਹਾਂ ਦਾ ਵੀ ਭਰਮ, ਭਰਮ ਹੈ ਹੀ ਉਹ ਜਿਹੜਾ ਮੰਨ ਲਈਏ ਹੋਵੇ ਨਾ। ਮਾਧਵੇ ਕਿਆ ਕਹੀਏ, ਭਰਮ ਐਸਾ ਜੈਸਾ ਮਾਨੀਆ ਹੋਏ ਨਾ ਤੈਸਾ, ਜਿਹੋ ਜਿਹਾ ਮੰਨ ਲੈਣਾ ਉਹ ਜਿਹਾ ਹੈ ਨੀ, ਉਹਨੂੰ ਭਰਮ ਕਹਿੰਦੇ ਆ। ਭਾਈ ਸਹਿਦੇ ਕੀ ਉਹਦੇ ਮਨ ਚ ਭਰਮ ਆ ਗਿਆ, ਮਨ ਹੀ ਮਨ ਸੋਚਣ ਵੀ ਆ, ਮੈਂ ਮਨ ਚ ਸੋਚਦੇ ਵੀ ਗੁਰੂ ਸਾਹਿਬ ਰਾਵੀ ਦਰਿਆ ਦੇ ਕੰਢੇ ਜਾਂਦੇ ਨੇ ਰੋਜ ਸਵੇਰੇ, ਲੱਗਦਾ ਉੱਥੇ ਖਵਾਜੇ ਨੂੰ ਆਰਾਧਦੇ ਨੇ, ਜਾਂ ਉੱਥੋਂ ਦਾ ਜਿਹੜਾ ਵਰਣ ਦੇਵ ਮੁਸਲਮਾਨ ਖਵਾਜਾ ਕਹਿ ਦਿੰਦੇ ਨੇ, ਹਿੰਦੂ ਵੀਰ ਵਰਣ ਦੇਵ ਕਹਿ ਦਿੰਦੇ ਨੇ ਜਲ ਦੇ ਦੇਵਤੇ ਨੂੰ, ਕਹਿੰਦੇ ਜੀ ਜਲ ਦੇ ਦੇਵਤੇ ਦੀ ਉੱਥੇ ਆਰਾਧਨਾ ਕਰਦੇ ਨੇ। ਇਉਂ ਜਾਪਦਾ
ਮਨ ਬਾ ਚਿਤ ਜਾਚੇ ਸੋ ਲੇਵੇਂ।
ਉਸ ਵਰਣ ਦੇਵ ਦੀ ਆਰਾਧਨਾ ਕਰਕੇ ਜੋ ਉਹਨਾਂ ਨੂੰ ਚਾਹੀਦਾ ਉੱਥੋਂ ਲੈਂਦੇ ਹੋਣਗੇ।
ਕਰੀ ਵਰਨ ਕੀ ਸੇਵ ਕਨੇਰੀ।
ਗੁਰੂ ਜੀ ਨੇ ਲੱਗਦਾ ਵਰਣ ਦੇਵਤਾ ਦੀ ਬੜੀ ਬੰਦਗੀ ਕੀਤੀ ਆ, ਉਹਦੀ ਬੜੀ ਸੇਵਾ ਕੀਤੀ ਹੈ।
ਯਾਂ ਤੇ ਅਜ਼ਮਤ ਬਦੀ ਬਧੇਰੀ।
ਤਾਂ ਹੀ ਗੁਰੂ ਨਾਨਕ ਸਾਹਿਬ ਚ ਏਡੀ ਵੱਡੀ ਕਲਾ, ਤਾਂ ਹੀ ਉਹਨਾਂ ਵਿੱਚ ਏਡੀ ਵੱਡੀ ਅਜ਼ਮਤ। ਵੇਖੋ ਭਰਮ ਕਿਹੋ ਜਿਹਾ ਆ ਗਿਆ ਸਿੱਖ ਦੇ ਮਨ ਚ, ਕਹਿੰਦਾ ਲੱਗਦਾ ਤਾਂ ਹੀ ਉਹਨਾਂ ਵਿੱਚ ਏਡੀ ਵੱਡੀ ਕਰਾਮਾਤ ਹੈ।
ਕਲਾ ਵਿਸ਼ਾਲ ਤਾਏ ਤੇ ਪਾਈ।
ਵਰਣ ਦੇਵਤੇ ਕੋਲੋਂ ਹੀ ਇਹਨਾਂ ਨੂੰ ਵਿਸ਼ਾਲ ਕਲਾ ਪ੍ਰਾਪਤ ਹੋਈ।
ਸਭ ਜਗ ਕੀ ਲੀਨੀ ਗੁਰਿਆਈ।
ਸਾਰੇ ਜਗਤ ਦੀ ਗੁਰਿਆਈ ਇਹਨਾਂ ਨੂੰ ਪ੍ਰਾਪਤ ਹੋਈ ਹੈ, ਤੇ ਲੱਗਦਾ ਵਰਣ ਦੇਵ ਦੀ ਕਿਰਪਾ ਹੈ ਇਹਨਾਂ ਤੇ।
ਮੈਂ ਅਬ ਸੇਵ ਕਰੋ ਬਹੁਤਾਈ।
ਸੋਚਦਾ ਸਹਿਦੇ ਘਿਓ ਕਿਉਂ ਨਾ ਮੈਂ ਵੀ ਵਰਣ ਦੇਵ ਦੀ ਸੇਵਾ ਕਰਿਆ ਕਰਾਂ। ਗੁਰੂ ਨਾਨਕ ਸਾਹਿਬ ਜੀ ਦੀ ਸੇਵਾ ਕਰਕੇ ਗੁਰੂ ਹੋ ਗਏ ਨੇ ਸੰਸਾਰ ਦੇ, ਤੇ ਮੈਂ ਵੀ ਉਸੇ ਵਰਣ ਦੇਵਤਾ ਦੀ ਜਾ ਕੇ ਸੇਵਾ ਕਰਾਂ, ਉਹਦੀ ਆਰਾਧਨਾ ਕਰਾਂ।
ਪ੍ਰਾਪਤ ਹੋਏ ਕਲਾ ਮੁਝ ਮਾਈ।
ਮੈਨੂੰ ਵੀ ਕਲਾ ਮਿਲ ਜਾਏਗੀ, ਮੈਂ ਵੀ ਕਰਾਮਾਤੀ ਹੋ ਜਾਂਗਾ, ਮੈਨੂੰ ਵੀ ਅਜ਼ਮਤ ਮਿਲ ਜਾਏਗੀ। ਇਉਂ ਭਾਈ ਸਹਿਦੇ ਘਿਓ ਦੇ ਮਨ ਚ ਸੰਕਲਪ ਆਇਆ।
ਇਸ ਪ੍ਰਕਾਰ ਉਰ ਮੈਂ ਠਹਿਰਾਈ।
ਮਨ ਵਿੱਚ ਇਸ ਤਰ੍ਹਾਂ ਦਾ ਫੁਰਨਾ ਸਹਿਦੇ ਘਿਓ ਨੇ ਕੀਤਾ।
ਬੀਤੀ ਨਿਸ ਜਬ ਪੈਰ ਅਟਾਈ।
ਜਦੋਂ ਢਾਈ ਕ ਪੈਰ ਰਾਤ ਬੀਤ ਗਈ,
ਤਬ ਸੋ ਗਮਨਿਓ ਸਰਤਾ ਤੀਰੰ।
ਕਹਿੰਦੇ ਸਹਿਦੇ ਘਿਓ ਵੀ ਪਿੱਛੇ ਪਿੱਛੇ ਰਾਤ ਨੂੰ ਹਨੇਰੇ ਵਿੱਚ ਦਰਿਆ ਦੇ ਕੰਢੇ ਨੂੰ ਚੱਲ ਪਿਆ।
ਮਿਲਿਓ ਪੰਤ ਇੱਕ ਮਨੁੱਖ ਸਰੀਰੰ।
ਜਦੋਂ ਸਹਿਦੇ ਘਿਓ ਦਰਿਆ ਵੱਲ ਜਾਣ ਲੱਗਾ ਤੇ ਦਰਿਆ ਦੇ ਨੇੜੇ ਇੱਕ ਬੰਦਾ, ਉਹ ਭਾਈ ਸਹਿਦੇ ਘਿਓ ਨੂੰ ਮਿਲਿਆ।
ਜਿਸ ਕੇ ਹੱਥ ਵਿਖੇ ਇੱਕ ਮੀਨਾ।
ਉਹਦੇ ਹੱਥ ਦੇ ਵਿੱਚ ਇੱਕ ਮੱਛੀ ਫੜੀ ਹੋਈ ਆ, ਉਹਨੇ ਮੀਨਾ ਕਹਿੰਦੇ ਆ ਮੱਛੀ ਨੂੰ, ਇੱਕ ਮੱਛੀ ਉਹਨੇ ਫੜੀ ਹੋਈ ਹੈ।
ਦੇਖਤ ਸਹਿਦੋ ਬੂਜਨ ਕੀਨਾ।
ਭਾਈ ਸਹਿਦੇ ਘਿਓ ਨੇ ਉਹਨੂੰ ਵੇਖਿਆ ਤੇ ਉਹਨੂੰ ਪੁੱਛਿਆ,
ਕੌਣ ਅਹੇ ਤੂੰ ਕਿਤ ਕੋ ਜਾਈ।
ਕਹਿੰਦਾ ਉਹ ਕੌਣ ਹੈ ਤੂੰ, ਸਹਿਦੇ ਘਿਓ ਨੂੰ ਪੁੱਛਦਾ, ਕਹਿੰਦਾ ਕੌਣ ਹੈ ਤੂੰ ਭਾਈ, ਕਿੱਧਰ ਜਾ ਰਿਹਾ।
ਨਿਸਮੈ ਤਸਕਰ ਕੈ ਸਿੱਖਿਆਈ।
ਅੱਧੀ ਰਾਤ ਦਾ ਵੇਲਾ, ਤੂੰ ਕੋਈ ਚੋਰ ਹੈ ਜਾਂ ਗੁਰੂ ਘਰ ਦਾ ਕੋਈ ਸੇਵਕ ਸਿੱਖ ਹੈ।
ਸੁਣ ਕੇ ਉੱਤਰ ਦੀ ਨੌ ਤਾਈ।
ਅੱਗੋਂ ਉਹਨੇ ਜਵਾਬ ਦਿੱਤਾ, ਉਹ ਕਹਿਣ ਲੱਗਾ,
ਮੁਝ ਕੋ ਤਸਕਰ ਲਖੀਏ ਨਾਈ।
ਕਹਿਣ ਲੱਗਾ ਭਾਈ ਸਹਿਦਾ ਜੀ, ਮੈਨੂੰ ਤੁਸੀਂ ਚੋਰ ਨਾ ਸਮਝੋ
ਸਗਰੀ ਸਰਤਾ ਕੋ ਪਤ ਜਾਨਾ
ਆ ਜਿਹੜਾ ਦਰਿਆ ਵਗਦਾ ਰਾਵੀ ਮੈਂ ਇਹਦਾ ਪਤੀ ਮੈਨੂੰ ਵਰਣ ਦੇਵ ਕਹਿੰਦੇ ਹਨ
ਨਾਮ ਵਰਨ ਮੇਰੋ ਪਹਿਚਾਨੋ
ਮੈਨੂੰ ਵਰਣ ਦੇਵ ਵੀ ਕਹਿੰਦੇ ਨੇ ਤੇ ਲੋਕ ਮੈਨੂੰ ਖਵਾਜਾ ਕਹਿ ਕੇ ਵੀ ਬੁਲਾਉਂਦੇ ਨੇ
ਸ਼੍ਰੀ ਗੁਰ ਕੋ ਹੋ ਪੂਜਨ ਜਾਵੋ
ਤੀਨ ਦੁਨੀਆ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਆਏ ਨੇ ਮੇਰੇ ਦਕੰਡੇ ਤੇ ਮੈਂ ਉਹਨਾਂ ਦੇ ਚਰਨਾਂ ਦੀ ਪੂਜਾ ਕਰਨ ਰੋਜ਼ ਜਾਂਦਾ ਹਾਂ ਰੋਜ਼ ਉਹਨਾਂ ਦੇ ਚਰਨਾਂ ਨੂੰ ਮਨਾਉਂਦਾ ਉਹਨਾਂ ਦੇ ਚਰਨਾਂ ਨੂੰ ਪੂਜਦਾ ਹਾਂ
ਦਰਸ਼ਨ ਨਿਤ ਪ੍ਰਤ ਕਰ ਆਵੋ
ਔਰ ਨਿਤਾ ਪ੍ਰਤੀ ਉਹਨਾਂ ਦੇ ਦਰਸ਼ਨ ਕਰਕੇ ਆਉਂਦਾ ਹਾਂ
ਸੁਣ ਕੇ ਸੈਦੋ ਗਿਰਾ ਉਚਾਰੀ
ਸੁਣ ਕੇ ਅੱਗੋ ਸੈਦੇ ਘਿਓ ਜੀ ਬੋਲੇ ਕਹਿਣ ਲੱਗੇ
ਮੈਂ ਤੋ ਉਰ ਕਛ ਔਰ ਵਿਚਾਰੀ
ਕਹਿਣ ਲੱਗੇ ਅੱਛਾ ਇਕਦਮ ਹੈਰਾਨ ਹੋ ਗਏ ਕਹਿੰਦੇ ਮੈਂ ਤਾਂ ਆਪਣੇ ਚਿੱਤ ਚ ਕੁਝ ਹੋਰ ਹੀ ਸੋਚੀ ਬੈਠਾ ਸੀ ਮੈਂ ਤਾਂ ਕੋਈ ਹੋਰ ਹੀ ਮਨ ਚ ਵਿਚਾਰੀ ਬੈਠਾ ਸਾਂ
ਸ਼੍ਰੀ ਗੁਰ ਸੇਵਾ ਕਰੇ ਤੁਮਾਰੀ
ਮੈਂ ਤਾਂ ਇਹ ਸੋਚ ਬੈਠਾ ਭਰਮ ਕਰਕੇ ਕਿ ਸਤਿਗੁਰੂ ਜੀ ਤੇਰੀ ਸੇਵਾ ਕਰਦੇ ਨੇ ਉਹ ਤਾਂ ਤੇਰੀ ਆਰਾਧਨਾ ਕਰਦੇ ਨੇ
ਯਾ ਤੇ ਅਜ਼ਮਤ ਭੀ ਤਿੰਨ ਪਾਰੀ
ਤਾਂ ਉਹਨਾਂ ਵਿੱਚ ਕਰਾਮਾਤ ਆਈ ਹੈ ਤਾਂ ਉਹ ਅਜ਼ਮਤੀ ਹੋਏ ਨੇ
ਰਿੱਧ ਸਿੱਧ ਤੁਮ ਤੇ ਸਭ ਪਾਈ
ਉਹਨਾਂ ਨੇ ਤੇਰੇ ਕੋਲੋਂ ਰਿੱਧੀਆਂ ਸਿੱਧੀਆਂ ਪ੍ਰਾਪਤ ਕੀਤੀਆਂ ਨੇ
ਇਸ ਬਿਦ ਕੀ ਗਤ ਚਿੱਤ ਠਹਿਰਾ
ਮੈਂ ਤਾਂ ਆਪਣੇ ਮਨ ਚ ਆਹ ਕੁਝ ਸੋਚੀ ਬੈਠਾ ਹਾਂ
ਚੱਲਿਓ ਹੁਤੋ ਤਵ ਸੇਵਾ ਕਰ
ਮੈਂ ਤਾਂ ਤੇਰੀ ਆਰਾਧਨਾ ਕਰਨ ਚੱਲਿਆ ਸੀ ਅੱਜ ਤੈਨੂੰ ਹੀ ਆਰਾਧਨ ਆ ਰਿਹਾ ਸੀ
ਮਿਲ ਕੇ ਤੁਮ ਸਭ ਕੀ ਨੀ ਉਚਾਰਨ
ਤੂੰ ਮੈਨੂੰ ਰਸਤੇ ਚ ਮਿਲ ਗਿਆ ਵਰਣ ਦੇਵ ਤੇ ਸਾਰੀ ਗੱਲ ਮੈਨੂੰ ਦੱਸ ਦਿੱਤੀ ਹੈ
ਤੁਮ ਜੋ ਤਿੰਨ ਕੋ ਪੂਜਨ ਜਾਵੋ
ਜੇ ਤੂੰ ਉਹਨਾਂ ਨੂੰ ਪੂਜਣ ਜਾਂਦਾ ਹੈ
ਓ ਨਿਜ ਮਨ ਕਿਉਂ ਪਰਮਾਵੋ
ਤੇ ਫਿਰ ਮੈਂ ਆਪਣਾ ਮਨ ਕਿਉਂ ਪਰਮਾਵਾਂ ਜਿਨ੍ਹਾਂ ਨੂੰ ਤੂੰ ਪੂਜਦਾ ਮੈਂ ਫਿਰ ਉਹਨਾਂ ਦੀ ਪੂਜਾ ਕਿਉਂ ਨਾ ਕਰਾਂ ਆਖੋ ਸਤਨਾਮ
ਸ੍ਰੀ ਵਾਹ
ਮੈਂ ਕਿਉਂ ਫਿਰ ਮਨ ਭਰਮਾ ਕੇ ਉਹਨਾਂ ਨੂੰ ਛੱਡ ਕੇ ਤੇਰੇ ਵਾਲੇ ਪਾਸੇ ਧਿਆਨ ਕਰਾਂ
ਸੁਣ ਕੇ ਵਰਨ ਪਨੀ ਪੁਨ ਬਾਨੀ
ਸੁਣ ਕੇ ਅੱਗੋਂ ਵਰਨ ਦੇਵ ਬੋਲਿਆ
ਸ਼੍ਰੀ ਨਾਨਕ ਲਖ ਗਨ ਗੁਣ ਖਾਨੀ
ਕਹਿਣ ਲੱਗੇ ਸਿੱਖਾ ਗੁਰੂ ਨਾਨਕ ਸਾਹਿਬ ਜੀ ਸਮੂਹ ਗੁਣਾਂ ਦੇ ਮਾਲਕ ਨੇ ਸਵਾਮੀ ਹਨ
ਨਰ ਨੇ ਉਧਾਰਨ ਹਿਤ ਅਵਤਾਰਾ ਧਰਿਓ ਦੇਹ ਨਿਜ ਸ਼੍ਰੀ ਕਰਤਾਰਾ
ਉਧਾਰਨ ਕਾਰਨ ਵੇ ਕਲ ਮੈਂ ਲਿਓ ਅਵਤਾਰ ਉਹ ਤਾਂ ਕਲਯੁਗ ਦੇ ਵਿੱਚ ਜੀਵਾਂ ਦੇ ਪਾਰ ਉਤਾਰੇ ਵਾਸਤੇ ਅਵਤਾਰ ਧਾਰਨ ਕਰਕੇ ਆਏ ਆਪ ਦੀਨ ਦੁਨੀਆ ਦੇ ਮਾਲਕ ਮੇਰੇ ਸਿਰਜਣਹਾਰ ਹਨ
ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣੇ
ਗੋਪਾਲ ਹੈ ਗੁਰੂ ਗੋਬਿੰਦ ਰੂਪ ਹੈ ਗੁਰੂ ਪੂਰਨ ਨਾਰਾਇਣ ਅਕਾਲ ਪੁਰਖ ਪਰਮੇਸ਼ਰ ਦਾ ਸਵਰੂਪ ਹਨ
ਗੁਰ ਦਿਆਲ ਸਮਰੱਥ ਗੁਰ
ਦਿਆਲ ਹੈ ਗੁਰੂ ਸਮਰੱਥ ਦੇਵ ਹਨ
ਗੁਰ ਨਾਨਕ ਪਤ ਤੇ ਉਧਾਰਣੇ
ਗੁਰੂ ਨਾਨਕ ਸਾਹਿਬ ਸਾਡੇ ਵਰਗੇ ਪਤਤ ਜੀਵਾਂ ਨੂੰ ਉਧਾਰਨੇ ਵਾਲੇ ਉਧਾਰ ਕਰਤਾ ਹਨ
ਦ੍ਰਿੜ ਸ਼ਰਧਾ ਤਰ ਭਰਮੋ ਨਾਈ
ਐ ਸਿੱਖਾ ਗੁਰੂ ਤੇ ਦ੍ਰਿੜ ਸ਼ਰਧਾ ਰੱਖ ਭਰਮ ਨਾ ਕਰ ਆਪਣੇ ਮਨ ਵਿੱਚ ਮੇਰੇ ਵਰਗੇ ਖਬਰੇ ਕਿੰਨੇ ਕ ਵਰਣ ਨੇ ਜਿਹੜੇ ਉਹਨਾਂ ਦੇ ਚਰਨਾਂ ਨੂੰ ਪੂਜਦੇ ਹਨ ਕਿਤਨੇ ਹੀ ਵਰਣ ਨੇ ਮੇਰੇ ਵਰਗੇ ਜਿਹੜੇ ਉਹਨਾਂ ਦੇ ਚਰਨਾਂ ਨੂੰ ਆਰਾਧਦੇ ਹਨ
ਚਰਨ ਕਮਲ ਸੇਵੋ ਤੁਮ ਤਾਈ
ਗਾਵਨ ਤੁਦਨੋ ਪੌਣ ਪਾਣੀ ਬੈਸੰਤਰ ਪਤਾ ਨੀ ਕਿਤਨੇ ਪੌਣ ਪਾਣੀ ਤੇ ਬੈਸੰਤਰ ਦੇਵਤੇ ਆਦਿਕ ਸਭ ਉਹਦੀ ਸਿਫਤ ਨੂੰ ਗਾਇਨ ਕਰਨ ਵਾਲੇ ਹਨ
ਸੁਣ ਕਰ ਸੈਦੋ ਘਿਓ ਤੈ ਕਾਲਾ
ਕੇ ਭਾਈ ਸੈਦੋ ਘਿਓ ਜੀ
ਆਇਓ ਜੈ ਬੈਠਿਓ ਪ੍ਰਭ ਦਿਆਲਾ
ਉੱਥੇ ਆਏ ਜਿੱਥੇ ਦਿਆਲੂ ਪ੍ਰਭੂ ਗੁਰੂ ਨਾਨਕ ਸਾਹਿਬ ਜੀ ਬੈਠੇ ਹਨ
ਅਭਿਬੰਦਨ ਕਰ ਬੈਠ ਸਮੀਪਾ
ਗੁਰੂ ਪਾਤਸ਼ਾਹ ਦੇ ਚਰਨਾਂ ਤੇ ਵੰਦਨਾ ਕਰਕੇ ਕੋਲ ਬੈਠ ਗਏ
ਇੱਕ ਬੋਲੇ ਬੇਦੀ ਕੁਲ ਦੀਪਾ
ਭਾਈ ਸੈਦੇ ਘਿਓ ਨੂੰ ਕੇ ਬੇਦੀਆਂ ਦੀ ਕੁੱਲ ਦੇ ਦੀਪ ਬੇਦੀ ਕੁੱਲ ਸ਼੍ਰੋਮਣੀ ਬੇਦੀ ਕੁੱਲ ਸਿਰਬੋਰ ਬੇਦੀ ਕੁੱਲ ਕੇਤੂ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ
ਕਿਉਂ ਆਇਓ ਨਿਸਾ ਮਜਾਰੀ।
ਮਹਾਰਾਜ ਕਹਿੰਦੇ ਭਾਈ ਸਾਹਿਬਿਆ ਤੂੰ ਇੰਨੀ ਰਾਤ ਨੂੰ ਕਿਉਂ ਆਇਆ?
ਆਵਤ ਹੁਤੋ ਹੋਤ ਪੁਨ ਸਾਰੀ,
ਤੂੰ ਤਾਂ ਅੱਗੇ ਲੋ ਲੱਗਿਆ ਆਇਆ ਕਰਦਾ ਹੈ।
ਨਿਜ ਬਿਰਤਾਂਤ ਤਿੰਨ ਸਰਬ ਬਖਾਨਾ,
ਭਾਈ ਸਾਹਿਬੇ ਨੇ ਆਪਣੇ ਮਨ ਦਾ ਸਾਰਾ ਬਿਰਤਾਂਤ ਹਾਲ ਗੁਰੂ ਸਾਹਿਬ ਨੂੰ ਸੁਣਾਇਆ।
ਪ੍ਰਭ ਜੀ ਤੁਮਰੋ ਭੇਦ ਨ ਜਾਣਾ,
ਅੰਤਰਯਾਮੀ ਸਾਹਿਬ ਮੈਂ ਤੁਹਾਡਾ ਭੇਦ ਨਹੀਂ ਜਾਣ ਸਕਿਆ।
ਜਾਂ ਤੇ ਮੈਂ ਪਰਮਿਓ ਮਤ ਮੂਡਾ,
ਮਹਾਰਾਜ ਮੈਂ ਮਾੜੀ ਮਤ ਵਾਲਾ ਭਰਮ ਚ ਪੈ ਗਿਆ ਸਾਂ।
ਅਬ ਮੈਂ ਲਖਿਓ ਪ੍ਰਤਾਪ ਜੁਗੂਡਾ,
ਮੈਂ ਆਪ ਜੀ ਦੇ ਵੱਡੇ ਭਾਰੀ ਮਹਾਨ ਪ੍ਰਤਾਪ ਨੂੰ ਜਾਣਿਆ ਹੈ।
ਸਭ ਵਿਦ ਸੁਨ ਕੇ ਸ਼੍ਰੀ ਗੁਣ ਖਾਨੀ,
ਸਰਬ ਪ੍ਰਕਾਰ ਦੀ ਪਾਤਸ਼ਾਹ ਨੇ ਬੇਨਤੀ ਗੁਣਾ ਦੀ ਖਾਨ ਸਤਿਗੁਰਾਂ ਨੇ ਸੁਣੀ।
ਉਚਰੇ ਉਹ ਸ਼ਬਦ ਮ੍ਰਿਦੁਲ ਮੁਖ ਬਾਣੀ,
ਗੁਰਦੇਵ ਦਾ ਪਾਵਨ ਸ਼ਬਦ। ਖਾਲਸਾ ਜੀ, ਇਹ ਜਿਹੜਾ ਸਲੋਕ ਅੱਗੇ ਉਚਾਰਨ ਹੋ ਰਿਹਾ ਮਾਝ ਦੀ ਵਾਰ ਦਾ, ਗੁਰੂ ਅੰਗਦ ਦੇਵ ਸਾਹਿਬ ਦਾ ਉਚਾਰਨ ਕੀਤਾ ਹੋਇਆ। ਗੁਰੂ ਨਾਨਕ ਸਾਹਿਬ ਜੀ ਦੇ ਅੰਦਰ ਉਸ ਵੇਲੇ ਜਿਹੜਾ ਭਾਵ ਸਫੁਰਤ ਹੋਇਆ ਉਹ ਗੁਰੂ ਅੰਗਦ ਦੇਵ ਸਾਹਿਬ ਨੇ ਉਚਾਰਨ ਕੀਤਾ। ਗੁਰੂ ਨਾਨਕ ਗੁਰੂ ਅੰਗਦ ਸਾਹਿਬ ਦੋਵੇਂ ਇੱਕ ਰੂਪ ਹਨ। ਸ਼ਬਦ ਗੁਰੂ ਅੰਗਦ ਸਾਹਿਬ ਦਾ ਅੱਗੇ ਆ ਰਿਹਾ, ਪਰ ਭਾਵ ਜਿਹੜੇ ਉਸ ਵੇਲੇ ਗੁਰੂ ਨਾਨਕ ਸਾਹਿਬ ਦੇ ਹਿਰਦੇ ਚ ਆਏ ਭਾਈ ਸਾਹਿਬ ਦੇ ਘਿਓ ਪ੍ਰਤੀ, ਉਹ ਗੁਰੂ ਅੰਗਦ ਸਾਹਿਬ ਦੇ ਹਿਰਦੇ ਚ ਸਫੁਰਤ ਹੋ ਕੇ ਰਸਨਾ ਦੇ ਉੱਤੇ ਆਏ ਹਨ। ਸੁਣੋ ਜੀ ਉਹ ਸਲੋਕ ਜੋ ਗੁਰੂ ਅੰਗਦ ਦੇਵ ਸਾਹਿਬ ਨੇ ਉਚਾਰਨ ਕੀਤਾ। ਹਾਂਜੀ,
ਸ੍ਰੀ ਮੁਖ ਵਾਕ ਸਲੋਕ ਮਹੱਲਾ ਦੂਜਾ, ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ।
ਸਲੋਕ ਮਹਾਰਾਜ ਦੂਸਰੇ ਪਾਤਸ਼ਾਹ ਗੁਰੂ ਅੰਗਦ ਦੇਵ ਸਾਹਿਬ ਉਚਾਰ ਰਹੇ ਨੇ, ਕਿਉਂਕਿ ਇਹ ਜਨਮ ਸਾਖੀ ਗੁਰੂ ਅੰਗਦ ਸਾਹਿਬ ਨੇ ਲਿਖਵਾਈ ਹੈ, ਭਾਈ ਬਾਲਾ ਜੀ ਨੇ ਉਚਾਰੀ ਹੈ। ਭਾਈ ਪੈੜੇ ਮੋਖੇ ਨੇ ਕਥਾ ਲਿਖੀ ਸੀ ਸਾਰੀ, ਉਹਦੇ ਚ ਗੁਰੂ ਅੰਗਦ ਸਾਹਿਬ ਦੇ ਪਾਵਨ ਬਚਨ ਨੇ। ਗਰੀਬ ਨਿਵਾਜ ਸਾਹਿਬ ਜੀ ਫੁਰਮਾਉਂਦੇ ਨੇ ਅੱਠੀ ਪਹਿਰੀ ਅੱਠ ਖੰਡ, ਅੱਠ ਪਹਿਰਾਂ ਵਿੱਚ ਅੱਠਾਂ ਨੂੰ ਖੰਡੋ, ਨਾਵਾਂ ਖੰਡ ਸਰੀਰ, ਤੇ ਨੌਵਾਂ ਇਸ ਸਰੀਰ ਨੂੰ ਖੰਡੋ। ਹੁਣ ਅੱਠ ਪਹਿਰਾਂ ਵਿੱਚ ਕਿਹੜੇ ਅੱਠ ਖੰਡਣੇ ਹੈ? ਖੰਡਣ ਦਾ ਮਤਲਬ ਹੈ ਵੀ ਖਤਮ ਕਰਨੇ, ਟੁਕੜੇ ਟੁਕੜੇ ਕਰਕੇ ਨਾਸ ਕਰਨੇ। ਅੱਠਾਂ ਪਹਿਰਾਂ ਵਿੱਚ ਚਾਰ ਪਹਿਰ ਦਿਨ ਦੇ ਨੇ, ਚਾਰ ਰਾਤ ਦੇ ਨੇ, ਅੱਠ ਪਹਿਰ ਹੋ ਗਏ। ਅੱਠਾਂ ਪਹਿਰਾਂ ਵਿੱਚ ਅੱਠਾਂ ਨੂੰ ਖੰਡਣਾ ਹੈ। ਅੱਠ ਕਿਹੜੇ ਖੰਡਣੇ ਆ? ਪੰਜ ਨੇ ਵਿਕਾਰ, ਕਾਮ ਕ੍ਰੋਧ ਲੋਭ ਮੋਹ ਹੰਕਾਰ, ਪੰਜ ਹੋ ਗਏ। ਤੇ ਤਿੰਨ ਨੇ ਰਜੋ ਗੁਣ ਤਮੋ ਗੁਣ ਸਤੋ ਗੁਣ, ਤਿੰਨ ਇਹ ਗੁਣ ਤੇ ਕੁੱਲ ਗਿਣਤੀ ਹੋ ਗਈ ਅੱਠ। ਇਹਨਾਂ ਅੱਠਾਂ ਨੂੰ ਖੰਡੋ, ਕਾਮ ਕ੍ਰੋਧ ਲੋਭ ਮੋਹ ਹੰਕਾਰ ਨੂੰ ਰਜੋ ਤਮੋ ਸਤੋ ਗੁਣ ਤੋਂ ਉੱਪਰ ਉੱਠੋ, ਇਹਨਾਂ ਨੂੰ ਖੰਡ ਕੇ ਨਾਵਾਂ ਖੰਡ ਸਰੀਰ, ਆਹ ਜਿਹੜਾ ਸਰੀਰ ਹੈ ਨੌਵਾਂ, ਇਹਨੂੰ ਵੀ ਖੰਡੋ, ਇਹਦੀ ਮਮਤਾ ਨੂੰ ਛੱਡੋ, ਇਹ ਸਰੀਰ ਦੀ ਹੰਗਤਾ ਤੇ ਮਮਤਾ ਦਾ ਤਿਆਗ ਕਰੋ। ਖਾਲਸਾ ਜੀ, ਗੁਰੂ ਅੰਗਦ ਦੇਵ ਸਾਹਿਬ ਦੇ ਬੜੇ ਪਿਆਰੇ ਅੰਮ੍ਰਿਤ ਬੋਲ ਹਨ। ਹਾਂਜੀ,
ਤਿਸ ਵਿੱਚ ਨੌ ਨਿਧ ਨਾਮ ਏਕ ਪਾਲੈ ਗੁਣੀ ਗਹੀਰ।
ਇਹਦੇ ਵਿੱਚ ਪਰਮੇਸ਼ਰ ਦੀਆਂ ਨੌ ਨਿਧੀਆਂ ਦਾ ਖਜ਼ਾਨਾ ਅੰਮ੍ਰਿਤ ਨਾਮ ਵਸਦਾ ਇਸ ਕਾਇਆ ਵਿੱਚ। ਜਿਹੜੇ ਗੁਣੀ ਗਹੀਰ ਲੋਕ ਨੇ, ਜਗਿਆਸੂ ਨੇ, ਉਹ ਆਪਣੀ ਇਸ ਕਾਇਆ ਵਿੱਚੋਂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੂੰ ਪਾਲਦੇ ਹਨ, ਯਾਨੀ ਕਿ ਰਸਨਾ ਨਾਲ ਜਪਦੇ ਨੇ। ਔਰ ਅੰਦਰ ਜਿਹੜਾ ਖੂਟਾ ਭਰਿਆ ਹੋਇਆ ਅੰਮ੍ਰਿਤ ਦਾ, ਅੰਤਰ ਖੂਟਾ ਜਿਹੜਾ ਅੰਮ੍ਰਿਤ ਜਲ ਨਾਲ ਭਰਿਆ ਹੋਇਆ, ਉਹਨੂੰ ਆਪਣੇ ਅੰਦਰੋਂ ਖੋਜਦੇ ਹਨ।
ਕਰਮਵੰਤੀ ਸਾਲਾਹਿਆ ਨਾਨਕ ਕਰ ਗੁਰ ਪੀਰ।
ਜਿਹੜੇ ਕਰਮਾਂ ਵਾਲੇ ਨੇ, ਉਹਨਾਂ ਨੇ ਸਲਾਹਿਆ ਉਸ ਪਰਮੇਸ਼ਰ ਨੂੰ, ਕਿਵੇਂ ਸਲਾਹਿਆ? ਗੁਰੂ ਨਾਨਕ ਸਾਹਿਬ ਨੂੰ ਸਿੱਖਾਂ ਨੇ ਆਪਣਾ ਗੁਰੂ ਮੰਨਿਆ, ਹਿੰਦੂਆਂ ਨੇ ਆਪਣਾ ਗੁਰੂ ਮੰਨ ਕੇ, ਔਰ ਮੁਸਲਮਾਨਾਂ ਨੇ ਆਪਣਾ ਪੀਰ ਮੰਨ ਕੇ ਉਸ ਨੂੰ ਸਲਾਹਿਆ ਪਰਮੇਸ਼ਰ। ਨਾਨਕ ਕਰ ਗੁਰ ਪੀਰ, ਸਿੱਖ ਗੁਰੂ ਸਾਹਿਬ ਨੂੰ ਗੁਰੂ ਮੰਨਦੇ, ਹਿੰਦੂ ਵੀ ਗੁਰੂ ਮੰਨਦੇ, ਮੁਸਲਮਾਨ ਉਹ ਗੁਰੂ ਸਾਹਿਬ ਨੂੰ ਆਪਣਾ ਪੀਰ ਮੰਨਦੇ। ਕਹਿੰਦੇ ਗੁਰੂ ਨਾਨਕ ਸਾਹਿਬ ਨੂੰ ਆਪਣਾ ਗੁਰੂ ਪੀਰ ਜਾਣ ਕੇ ਕਰਮਾਂ ਵਾਲਿਆਂ ਨੇ, ਭਾਗਾਂ ਵਾਲਿਆਂ ਨੇ ਪਰਮੇਸ਼ਰ ਨੂੰ ਸਲਾਹਿਆ ਹੈ।
ਚੌਥੇ ਪੈਰ ਸਬਾਹਾ ਕੇ ਸੁਰਤਿਆਂ ਉਪਜੈ ਜਾਓ।
ਚੌਥਾ ਪੈਰ ਸਬਾਹਾ ਕੇ, ਯਾਨੀ ਕਿ ਸੁਬਹ ਦੇ ਅੰਮ੍ਰਿਤ ਵੇਲੇ ਦੇ, ਚੌਥਾ ਪੈਰ ਅੰਮ੍ਰਿਤ ਵੇਲਾ, ਸੁਬਾਹ ਦਾ ਚੌਥਾ ਪੈਰ ਅੰਮ੍ਰਿਤ ਵੇਲੇ ਦਾ ਸਮਾਂ ਜਿਹੜੇ ਸੁਰਤੇ ਨੇ ਨਾ ਸੁਰਤੇ ਸੁਰਤਿਆ ਸੁਰਤਿਆਂ ਸੋ ਰਤਿਆ ਜਿਹੜੇ ਪਰਮੇਸ਼ਰ ਦੇ ਪ੍ਰੇਮ ਦੇ ਰੰਗ ਵਿੱਚ ਸ੍ਰੇਸ਼ਟ ਰੰਗ ਚ ਰੰਗੇ ਹੋਏ ਰੱਬ ਦੇ ਪਿਆਰੇ ਨੇ ਉਹ ਸੁਬਾਹ ਦੇ ਚੌਥੇ ਪੈਰ ਯਾਨੀ ਕਿ ਅੰਮ੍ਰਿਤ ਵੇਲੇ ਉੱਠ ਕੇ ਤਿਆਰ ਬਰ ਤਿਆਰ ਹੁੰਦੇ ਤੇ ਉਹਨਾਂ ਅੰਦਰ ਚਾਅ ਜਾਗਦਾ ਸੁਰਤਿਆਂ ਉਪਜਾ ਚਾਓ ਉਹਨਾਂ ਨੂੰ ਰਾਤ ਨੂੰ ਸੌਣ ਤੋਂ ਪਹਿਲਾਂ ਨਾ ਉਹਨਾਂ ਅੰਦਰ ਚਾਅ ਹੁੰਦਾ ਵੀ ਸਵੇਰੇ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜ੍ਹਨੀ ਇਸ਼ਨਾਨ ਕਰਨ ਜਦੋਂ ਉੱਠਦੇ ਆ ਸੁਬਾਹ ਚਾਹ ਜਾਗਿਆ ਹੁੰਦਾ ਉਹਨਾਂ ਦੇ ਨੇਤਰਾਂ ਚ ਰੰਗ ਨੇਤਰਾਂ ਚ ਮਸਤੀ ਹਿਰਦੇ ਚ ਚਾਹ ਹੁੰਦਾ ਹੈ
ਤਿੰਨਾ ਦਰਿਆਵਾਂ ਸਿਉ ਦੋਸਤੀ ਮਨ ਮੁਖ ਸਾਚ ਸੱਚਾ ਨਾਉ
ਤਿੰਨਾ ਦਰਿਆਵਾਂ ਸਿਉ ਦੋਸਤੀ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਉੱਠਦੇ ਨੇ ਰੱਬ ਦੇ ਪਿਆਰੇ ਫਿਰ ਉਹਨਾਂ ਦੀ ਦਰਿਆਵਾਂ ਨਾਲ ਦੋਸਤੀ ਹੁੰਦੀ ਜਲ ਨਾਲ ਯਾਨੀ ਕਿ ਇਸ਼ਨਾਨ ਪਾਨ ਕਰਦੇ ਜਾ ਕੇ ਮਾਂ ਨੇ ਮੁੱਖ ਮਨ ਨੰਨੇ ਨੂੰ ਵੀ ਸਿਹਾਰੀ ਲੱਗੀ ਆ ਤੇ ਮੁੱਖ ਦੇ ਖੱਖੇ ਨੂੰ ਵੀ ਸਿਹਾਰੀ ਲੱਗੀ ਹੈ ਜੇ ਮਨਮੁਖ ਕਹਿ ਦਿਆਂਗੇ ਤੇ ਮਨਮੁਖ ਵਾਚਕ ਤਾਂ ਬੜਾ ਮਾੜਾ ਸ਼ਬਦ ਹੋ ਗਿਆ ਵੀ ਜਿਹੜਾ ਮਨ ਪਿੱਛੇ ਚੱਲੇ ਸਿਹਾਰੀ ਲਾ ਕੇ ਪਾਤਸ਼ਾਹ ਕਹਿੰਦੇ ਉਹਨਾਂ ਦੇ ਮਨ ਵਿੱਚ ਵੀ ਉਹਨਾਂ ਦੇ ਮੁੱਖ ਵਿੱਚ ਵੀ ਪਰਮੇਸ਼ਰ ਦਾ ਸੱਚਾ ਨਾਮ ਹੁੰਦਾ ਜਦੋਂ ਅੰਮ੍ਰਿਤ ਵੇਲੇ ਇਸ਼ਨਾਨ ਕਰਦੇ ਹੈ ਚੌਥੇ ਪਹਿਰ ਸੁਬਾਹ ਦੇ ਅੰਮ੍ਰਿਤ ਵੇਲੇ ਸੁਰਤਿਆਂ ਨੂੰ ਚਾਹ ਜਾਗਦਾ ਹੈ ਪ੍ਰੇਮੀਆਂ ਦੇ ਹਿਰਦੇ ਚ ਪ੍ਰੇਮ ਜਾਗਦਾ ਹੈ ਔਰ ਦਰਿਆਵਾਂ ਨਾਲ ਦੋਸਤੀ ਯਾਨੀ ਕਿ ਜਲ ਨਾਲ ਜਾ ਕੇ ਇਸ਼ਨਾਨ ਕਰਦੇ ਇਸ਼ਨਾਨ ਕਰਕੇ ਫਿਰ ਜਦੋਂ ਇਸ਼ਨਾਨ ਕਰਦੇ ਉਹਨਾਂ ਦੇ ਮਨ ਵਿੱਚ ਵੀ ਵਾਹਿਗੁਰੂ ਮੁੱਖ ਵਿੱਚ ਵੀ ਵਾਹਿਗੁਰੂ ਉਹਨਾਂ ਦੇ ਮਨ ਤੇ ਮੁੱਖ ਦੋਨਾਂ ਵਿੱਚ ਪਰਮੇਸ਼ਰ ਦਾ ਸੱਚਾ ਨਾਮ ਹੈ
ਉੱਥੇ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ
ਉੱਥੇ ਅੰਮ੍ਰਿਤ ਵੰਡੀਐ ਅੱਜ ਇੱਥੇ ਆਪ ਜੀ ਬੈਠੇ ਹੋਏ ਦੀ ਗੱਲ ਉੱਥੇ ਇਹਨੂੰ ਕਿਹਾ ਸੰਗਤ ਨੂੰ ਗੁਰੂ ਅੰਗਦ ਸਾਹਿਬ ਕਹਿੰਦੇ ਆ ਭਾਈ ਜਿਹੜੀ ਸਾਧ ਸੰਗਤ ਆ ਉੱਥੇ ਅੰਮ੍ਰਿਤ ਹੀ ਵੰਡਿਆ ਜਾਂਦਾ ਹੈ ਨਾਮ ਅੰਮ੍ਰਿਤ ਦੀ ਗੱਲ ਹੁੰਦੀ ਹੈ ਨਾਮ ਅੰਮ੍ਰਿਤ ਦਾ ਮੀਂਹ ਵਰਸਦਾ ਇੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ ਪਰਮੇਸ਼ਰ ਦੀ ਕਿਰਪਾ ਨਾਲ ਕਹਿੰਦੇ ਅਕਾਲ ਪੁਰਖ ਪਰਮੇਸ਼ਰ ਦੀ ਇਹ ਦਾਤ ਨਾਮ ਅੰਮ੍ਰਿਤ ਦੀ ਦਾਤ ਪ੍ਰਾਪਤ ਹੁੰਦੀ ਹੈ ਜਦੋਂ ਪਰਮੇਸ਼ਰ ਦੀ ਕਰਮ ਬਖਸ਼ਿਸ਼ ਹੋਵੇ ਕਰਮਾਂ ਨਾਲ ਪਰਮਾਤਮਾ ਦੀ ਦਇਆ ਨਾਲ ਹੀ ਕਹਿੰਦੇ ਭਾਈ ਇਹ ਪਸਾਓ ਇਹ ਦਾਤ ਪਸਾਰਾ ਪਤਾ ਪ੍ਰਾਪਤ ਹੁੰਦਾ ਹੈ ਕਿਉਂਕਿ ਸਾਧ ਸੰਗਤ ਰੂਪੀ ਜਿਹੜਾ ਸਥਾਨ ਹੈ ਉੱਥੇ ਅੰਮ੍ਰਿਤ ਵੰਡਿਆ ਜਾਂਦਾ ਹੈ ਉੱਥੇ ਅੰਮ੍ਰਿਤ ਵੰਡੀਐ ਸੁਹੀਆ ਹਰ ਕਰਨੇ ਹਾਂਜੀ
ਕੰਚਨ ਕਾਇਆ ਕੱਸੀਐ ਵੰਨੀ ਚੜੇ ਚੜਾਓ
ਕਹਿੰਦੇ ਜਿਨ੍ਹਾਂ ਨੇ ਆਪਣੇ ਸਰੀਰ ਤੇ ਆ ਸ਼ੁਭ ਗੁਣਾ ਰੂਪੀ ਸੋਨੇ ਨੂੰ ਕੱਸ ਲਿਆ ਔਰ ਪਰਮੇਸ਼ਰ ਦੀ ਪ੍ਰੇਮ ਦੇ ਰੰਗ ਦੀ ਵੰਨੀ ਆਪਣੇ ਸਰੀਰ ਤੇ ਰੰਗਣ ਚੜਾ ਲਈ ਹੈ
ਜੇ ਹੋਵੇ ਨਦਰ ਸਰਾਪ ਕੀ ਬੋੜ ਨਾ ਪਾਈ ਤਾਓ
ਕਹਿੰਦੇ ਜਦੋਂ ਇਉਂ ਸਰੀਰ ਤੇ ਸੋਨਾ ਚੜ ਗਿਆ ਸ਼ੁਭ ਗੁਣਾ ਦਾ ਪਰਮੇਸ਼ਰ ਦੇ ਪ੍ਰੇਮ ਦੀ ਰੰਗਣ ਚੜ ਗਈ ਜਦੋਂ ਪਰਮੇਸ਼ਰ ਰੂਪੀ ਸਰਾਪ ਦੀ ਨਿਗਾਹ ਪਵੇਗੀ ਨਾ ਜਦੋਂ ਵੇਖੇਗਾ ਉਹ ਕਹਿੰਦੇ ਫਿਰ ਜਨਮ ਮਰਨ ਦੇ ਤਪਾਣ ਵੀ ਦੀ ਭੱਠੀ ਵਿੱਚ ਉਹ ਨਹੀਂ ਪਾਵੇਗਾ ਉਹ ਵੇਖ ਲੇਗਾ ਵੀ ਇਹ ਖਰਾ ਹੋ ਗਿਆ ਇਹਨੇ ਪਹਿਲਾਂ ਤਪ ਦੀ ਘਾਲਣਾ ਘਾਲ ਲਈ ਹੈ ਇਹਨੇ ਅੰਮ੍ਰਿਤ ਵੇਲੇ ਉੱਠ ਕੇ ਇਹ ਤਪ ਦੀ ਸਾਧਨਾ ਕਰ ਲਈ ਹੈ ਇਹ ਬਾਣੀ ਦੇ ਰੰਗ ਵਿੱਚ ਰੰਗਿਆ ਹੋਇਆ ਇਹਦੇ ਇਹ ਸੋਨੇ ਵਾਂਗੂ ਤਪ ਗਿਆ ਹੁਣ ਇਹ ਉਸ ਤਪੱਸਿਆ ਦੇ ਰੰਗ ਵਿੱਚ ਰੰਗਿਆ ਗਿਆ ਕਹਿੰਦੇ ਜਦੋਂ ਪਰਮੇਸ਼ਰ ਰੂਪੀ ਜਾਂ ਗੁਰੂ ਰੂਪੀ ਸਰਾਫ ਦੀ ਸਰਾਫ ਕਹਿੰਦੇ ਸੁਨਿਆਰੇ ਨੂੰ ਜਦੋਂ ਨਿਗਾਹ ਪੈਂਦੀ ਹੈ ਤੇ ਫਿਰ ਉਹ ਇਹਨੂੰ ਮੁੜ ਕੇ ਤਾਓ ਚ ਨਹੀਂ ਪਾਉਂਦਾ ਯਾਨੀ ਕਿ ਮੁੜ ਕੇ ਭੱਠੀ ਚ ਨਹੀਂ ਪਾਉਂਦਾ ਉਹ ਕਹਿੰਦਾ ਹੁਣ ਇਹ ਖਰਾ ਹੈ ਇਸ ਖਰੇ ਨੂੰ ਪਰਖ ਕੇ ਮੈਂ ਆਪਣੇ ਖਜ਼ਾਨੇ ਚ ਪਾ ਲਵਾਂ ਹਾਂਜੀ
ਸੱਤੀ ਪੈਰੀ ਸੱਤ ਪਲਾ ਬਹੀਐ ਪੜਿਆ ਪਾਸ
ਖਾਲਸਾ ਜੀ ਇੱਕ ਪੈਰ ਤਾਂ ਬੀਤ ਗਿਆ ਅੰਮ੍ਰਿਤ ਵੇਲੇ ਦਾ ਪਿੱਛੇ ਕਿੰਨੇ ਬਚੇ ਅੱਠਾਂ ਚੋਂ ਇੱਕ ਕੱਢਿਆ ਤਾਂ ਸੱਤ ਪੈਰ ਬਚੇ ਇੱਕ ਪੈਰ ਤਾਂ ਕਹਿੰਦੇ ਸੁਬਾਹ ਦੇ ਅੰਮ੍ਰਿਤ ਵੇਲੇ ਪਹਿਲਾ ਪੈਰ ਜਿਹੜਾ ਉਹ ਭਜਨ ਕਰਦਿਆਂ ਬਤੀਤ ਕੀਤਾ ਇਸ਼ਨਾਨ ਕੀਤਾ ਬਾਣੀ ਪੜ੍ਹੀ ਸਿਮਰਨ ਕੀਤਾ ਹੁਣ ਬਾਕੀ ਦੇ ਜਿਹੜੇ ਸੱਤ ਪੈਰ ਨੇ ਸੱਤੀ ਪਹਿਰੀ ਬਾਕੀ ਦੇ ਜਿਹੜੇ ਸੱਤ ਪੈਰ ਨੇ ਉਹਨਾਂ ਚ ਹੇ ਭਾਈ ਸੱਤ ਭਲਾ ਸੱਤ ਨੂੰ ਭਲਾ ਕਰਕੇ ਜਾਣਨਾ
ਔਰ ਬਾਕੀ ਦੇ ਸੱਤ ਪਹਿਰਾਂ ਵਿੱਚ ਚੰਗਿਆਂ ਪੜ੍ਹਿਆਂ ਲਿਖਿਆਂ ਪਾਸ ਬੈਠਣਾ, ਉਹ ਸਮਾਂ ਜਾਈ ਨਹੀਂ ਗਵਾਉਣਾ। ਬਈਆ ਪੜ੍ਹਿਆਂ ਪਾਸ ਦਾ ਇੱਥੇ ਉਹ ਕਿਤਾਬਾਂ ਪੜ੍ਹਨ ਦੀ ਬਾਤ ਵੀ ਹੈ, ਪਰ ਜਿਹੜਾ ਕਿਤਾਬਾਂ ਪੜ੍ਹ ਕੇ ਹੰਕਾਰੀ ਬਣਿਆ ਉਹਦੇ ਕੋਲ ਪੜ੍ਹਨ ਉਹਦੇ ਕੋਲ ਬੈਠਣ ਦੀ ਨਹੀਂ ਗੱਲ ਹੋ ਰਹੀ। ਜਿਹੜਾ ਅਸਲ ਵਿੱਚ ਪੜ੍ਹਿਆ, ਜਿਹਨੇ ਪੜ੍ਹ ਕੇ ਆਪਣੇ ਹਿਰਦੇ ਵਿੱਚ ਆਪਣੇ ਨਿੱਜ ਸਵਰੂਪ ਨੂੰ ਜਾਣਿਆ, ਉਹਨਾਂ ਪੜ੍ਹਿਆਂ ਪਾਸ ਬੈਠਣਾ ਕਰੀਏ।
ਉੱਥੇ ਪਾਪ ਪੁੰਨ ਵਿਚਾਰੀ ਹੈ,
ਉੱਥੇ ਉਹਨਾਂ ਦੇ ਪਾਸ ਉੱਥੇ ਪਾਪ ਪੁੰਨ ਵਿਚਾਰੀ ਹੈ, ਉਹਨਾਂ ਦੇ ਪਾਸ ਬਹਿ ਕੇ ਵਿਚਾਰ ਕਰੋ ਪੜ੍ਹਿਆਂ ਪਾਸ ਵੀ ਪਾਪ ਕੀ ਹੈ ਤੇ ਪੁੰਨ ਕੀ ਹੈ। ਵਿਦਵਾਨਾਂ ਦੇ ਪਾਸ, ਗਿਆਨਵਾਨਾਂ ਦੀ ਸੰਗਤ ਵਿੱਚ ਬੈਠਣਾ ਚਾਹੀਏ। ਗਿਆਨਵਾਨਾਂ ਦੀ ਸੰਗਤ ਵਿੱਚ ਬੈਠਾਂਗੇ ਤਾਂ ਕੁਝ ਨਾ ਕੁਝ ਹਾਸਲ ਹੋਵੇਗਾ। ਕਹਿੰਦੇ ਜੇ ਗਿਆਨੀ ਝਗੜਾ ਵੀ ਕਰੇ ਤੇ ਗਿਆਨੀਆਂ ਦੇ ਝਗੜੇ ਵਿੱਚੋਂ ਵੀ ਗਿਆਨ ਪ੍ਰਾਪਤ ਹੁੰਦਾ, ਉਹਦੇ ਝਗੜੇ ਵਿੱਚੋਂ ਵੀ ਕੁਝ ਨਾ ਕੁਝ ਹਾਸਲ ਹੁੰਦਾ। ਤੋ ਇਸ ਕਰਕੇ ਭਾਈ ਉਹਨਾਂ ਦੀ ਸੰਗਤ ਵਿੱਚ ਬੈਠੀਏ ਜਿਹੜੇ ਤੱਤਵ ਗਿਆਨੀ ਨੇ, ਉਹਨਾਂ ਦੇ ਪਾਸ ਬੈਠ ਕੇ ਫਿਰ ਪਾਪ ਤੇ ਪੁੰਨ ਦੀ ਵਿਚਾਰ ਕਰਨੀ ਹੈ। ਪਾਪ ਕੀ ਹੈ ਤੇ ਪੁੰਨ ਕੀ ਹੈ।
ਕੂੜੇ ਘੱਟੇ ਰਾਸ,
ਪਾਪ ਪੁੰਨ ਦੀ ਵਿਚਾਰ ਕਰੋਗੇ ਤੇ ਜਿਹੜੀ ਝੂਠੀ ਰਾਸ ਹੈ ਨਾ ਉਹ ਘਟੇਗੀ। ਵਿਕਾਰਾਂ ਦੀ ਝੂਠੀ ਰਾਸ, ਵਿਕਾਰਾਂ ਦੇ ਪਾਪ ਕਰਮਾਂ ਦੀ ਝੂਠੀ ਪੂੰਜੀ, ਉਹ ਫਿਰ ਘਟਦੀ ਚਲੀ ਜਾਏਗੀ।
ਉੱਥੇ ਖੋਟੇ ਸੱਟੀ ਹੈ, ਖਰੇ ਕੀਚੇ ਸਾਬਾਸ।
ਜਦੋਂ ਉਸ ਨਿਰੰਕਾਰ ਦੀ ਨਿਗਾਹ ਪੈਂਦੀ ਆ ਨਾ, ਉੱਥੇ ਖੋਟਿਆਂ ਨੂੰ ਕੱਢ ਕੇ ਬਾਹਰ ਸੁੱਟ ਦਿੱਤਾ ਜਾਂਦਾ, ਔਰ ਜਿਹੜੇ ਖਰੇ ਹੁੰਦੇ ਆ ਖਰੇ, ਉਹਨਾਂ ਨੂੰ ਸਾਬਾਸ਼ ਮਿਲਦੀ। ਆਓ ਜੀ, ਜੀ ਆਇਆ, ਸਾਬਾਸ਼ ਧੰਨ ਧੰਨ ਹੋ ਧੰਨ ਹੋ, ਕਹਿੰਦੇ ਉਹਨਾਂ ਨੂੰ ਸਾਬਾਸ਼ ਮਿਲਦੀ ਹੈ। ਔਰ ਜਿਹੜੇ ਖੋਟੇ ਨੇ ਉਹ ਨਿਰੰਕਾਰ ਦੀ ਦਰਗਾਹ ਵਿੱਚੋਂ ਸੁੱਟ ਦਿੱਤੇ ਜਾਂਦੇ ਨੇ, ਜਨਮ ਮਰਨ ਦੇ ਚੱਕਰਾਂ ਚ ਭਟਕਾਏ ਜਾਂਦੇ ਨੇ।
ਬੋਲਣ ਫਾਦਲ ਨਾਨਕਾ, ਦੁੱਖ ਸੁੱਖ ਖਸਮੇ ਪਾਸ।
ਬੋਲਣ ਫਾਦਲ ਨਾਨਕਾ, ਧੰਨ ਗੁਰੂ ਅੰਗਦ ਦੇਵ ਸਾਹਿਬ ਜੀ ਕਹਿੰਦੇ ਬੋਲਣਾ ਵਿਅਰਥ ਹੈ, ਦੁੱਖ ਤੇ ਸੁੱਖ ਤਾਂ ਉਸ ਖਸਮ ਦੇ ਪਾਸ ਹੀ ਬੋਲੋ ਜਿਹਦੇ ਪਾਸ ਕੀਤਾ ਹੋਇਆ ਦੁੱਖ ਸੁੱਖ ਉਹ ਕੰਨ ਦੇ ਕੇ ਸੁਣਦਾ ਹੈ। ਬਾਕੀਆਂ ਕੋਲ ਬੋਲਣਾ ਤਾਂ ਫਾਦਲ ਵਿਅਰਥ ਹੀ ਹੈ। ਜਿਹਦੇ ਕੋਲ ਬੋਲੋਗੇ ਉਹਨੇ ਅੱਗੋਂ ਆਪਣਾ ਦੁੱਖ ਸੁਣਾਉਣਾ। ਇਸ ਕਰਕੇ ਭਾਈ ਉਸ ਖਸਮ ਦੇ ਪਾਸ, ਉਸ ਨਿਰੰਕਾਰ ਦੇ ਪਾਸ ਆਪਣਾ ਦੁੱਖ ਸੁੱਖ ਕਹਿਣਾ ਕਰੋ। ਇਹ ਗੁਰੂ ਅੰਗਦ ਦੇਵ ਸਾਹਿਬ ਦੇ ਬਚਨ ਮਹਾਰਾਜ ਜੀ ਨੇ ਉਚਾਰਨ ਕੀਤੇ ਹਨ।
ਜੋ ਭਾਈ ਸੁਨ ਬਾਣੀ ਕੋ ਸ਼ਰਧਾ ਹੋਈ।
ਗੁਰੂ ਅੰਗਦ ਸਾਹਿਬ ਨੇ ਸ਼ਬਦ ਉਚਾਰਿਆ, ਗੁਰੂ ਨਾਨਕ ਸਾਹਿਬ ਨੇ ਇਸ ਸ਼ਬਦ ਵਿੱਚ ਜਿਹੜੇ ਭਾਵ ਸਨ ਉਹ ਬਚਨ ਭਾਈ ਸਾਹਿਬ ਦੇ ਘਿਓ ਨੂੰ ਉਸ ਵੇਲੇ ਸੁਣਾਏ ਸੀ। ਗੁਰੂ ਨਾਨਕ ਸਾਹਿਬ ਦੇ ਉਸ ਭਾਵਾਂ ਨੂੰ ਗੁਰੂ ਅੰਗਦ ਸਾਹਿਬ ਨੇ ਸ਼ਬਦ ਦਾ ਰੂਪ ਦਿੱਤਾ। ਤੋ ਇਹ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਮਹਾਰਾਜ ਜੀ ਨੇ ਹੁਕਮ ਕੀਤਾ ਵੀ ਪਹਿਲੇ ਪੈਰ ਉੱਠ ਕੇ ਸੁਰਤਿਆਂ ਨੂੰ ਚਾਹ ਉਪਜਦਾ, ਭਾਈ ਸਾਹਿਬ ਦੇ ਘਿਓ ਅੰਮ੍ਰਿਤ ਵੇਲੇ ਭਜਨ ਕਰੀਦਾ ਹੈ ਇਸ਼ਨਾਨ ਪਾਨ ਕਰਕੇ। ਤੋ ਜਦੋਂ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਭਾਈ ਸਾਹਿਬ ਦੇ ਘਿਓ ਨੇ ਸੁਣੇ, ਸੁਣ ਕੇ ਗੁਰੂ ਸਾਹਿਬ ਜੀ ਪ੍ਰਤੀ ਸ਼ਰਧਾ ਜਾਗੀ।
ਗੁਰ ਕੇ ਸ਼ਬਦ ਲਿਖੇ ਵਿਚਾਰੇ,
ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦਾਂ ਨੂੰ ਭਾਈ ਸਾਹਿਬ ਦੇ ਘਿਓ ਜੀ ਲਿਖਦੇ ਨੇ ਔਰ ਲਿਖ ਕੇ ਉਹਨਾਂ ਦੀ ਵਿਚਾਰ ਕਰਦੇ ਹਨ।
ਸੁਣੇ ਪ੍ਰੇਮ ਸੋ ਬਹੁਰੇ ਉਚਾਰੇ,
ਔਰ ਬੜੇ ਪ੍ਰੇਮ ਨਾਲ ਮਹਾਰਾਜ ਜੀ ਦੇ ਬਚਨਾਂ ਨੂੰ ਸੁਣਦੇ ਹਨ ਔਰ ਉਹਨਾਂ ਬਚਨਾਂ ਨੂੰ ਉਚਾਰਦੇ ਹਨ।
ਬੈਠੇ ਨਿਤ ਸ਼੍ਰੀ ਗੁਰ ਧਰਮਸ਼ਾਲਾ,
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਨਿਤਾ ਪ੍ਰਤੀ ਧਰਮਸ਼ਾਲਾ ਵਿੱਚ ਆ ਕੇ ਅੰਮ੍ਰਿਤ ਵੇਲੇ ਬੈਠਦੇ ਨੇ, ਦਰਬਾਰ ਵਿੱਚ ਸਜਦੇ ਨੇ, ਸੰਗਤਾਂ ਨੂੰ ਗੁਰਸਿੱਖਾਂ ਨੂੰ ਆਪਣੇ ਦਰਸ਼ਨ ਦਿਦਾਰੇ ਦੇ ਕੇ ਕਿਰਤਾਰਥ ਕਰਦੇ ਹਨ।
ਹੋਤ ਕੀਰਤਨ ਪ੍ਰੇਮ ਬਿਸਾਲਾ,
ਜਿੱਥੇ ਅੱਠੇ ਪੈਰ ਨਿਰੰਤਰ ਰੱਬੀ ਬਾਣੀ ਦਾ ਕੀਰਤਨ ਹੁੰਦਾ ਸਤਿਗੁਰਾਂ ਦੇ ਦਰਬਾਰ ਵਿੱਚ, ਗੁਰੂ ਕੇ ਸਿੱਖ ਪ੍ਰੇਮ ਸਹਿਤ ਕੀਰਤਨ ਸੁਣਦੇ ਹਨ।
ਦੇਸ਼ ਦੇਸ਼ ਤੇ ਸੁਣ ਜਸ ਗੁਰ ਕੋ,
ਦੇਸ਼ਾਂ ਵਿਦੇਸ਼ਾਂ ਤੋਂ ਸਤਿਗੁਰਾਂ ਦਾ ਜਸ ਸੁਣ ਕੇ,
ਮਾਨਵ ਆਏ ਪ੍ਰੇਮ ਕਰ ਉਰ ਕੋ,
ਹਿਰਦੇ ਦਾ ਪ੍ਰੇਮ ਧਾਰਨ ਕਰਕੇ ਬਹੁਤ ਸਾਰੇ ਮਾਨਵ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਦਰਸ਼ਨ ਕਰਨ ਵਾਸਤੇ ਸ੍ਰੀ ਕਰਤਾਰਪੁਰ ਸਾਹਿਬ ਚੱਲ ਕੇ ਆਉਂਦੇ ਹਨ।
ਆਏ ਸਕਾਂ ਸੁਪੂਰਨ ਹੋਵੇ,
ਜਿਹੜਾ ਕੋਈ ਕਾਮਨਾ ਰਹਿਤ ਕਾਮਨਾ ਸਹਿਤ ਹੋ ਕੇ ਆਉਂਦਾ ਉਹਦੀ ਕਾਮਨਾ ਸਤਿਗੁਰਾਂ ਦੇ ਚਰਨਾਂ ਚੋਂ ਪੂਰੀ ਹੁੰਦੀ ਹੈ।
ਜੇ ਨਿਸ਼ਕਾਮ ਗਿਆਨ ਸੁਖ ਜੀਵੈ,
ਔਰ ਜਿਹੜੇ ਨਿਸ਼ਕਾਮ ਆਉਂਦੇ ਨੇ ਉਹਨਾਂ ਨੂੰ ਗਿਆਨ ਦੀ ਅਵਸਥਾ ਪ੍ਰਾਪਤ ਹੁੰਦੀ ਹੈ।
ਵੀਰ ਪੂਰ ਨਿਤ ਪੁਰ ਕਰਤਾਰਾ,
ਕਰਤਾਰਪੁਰ ਸਾਹਿਬ ਸੰਗਤ ਦਾ ਭਾਰੀ ਇਕੱਠ ਹੁੰਦਾ ਨਿਤਾ ਪ੍ਰਤੀ,
ਹੋਵੇ ਦੇਗ ਵਿਸ਼ਾਲ ਆਹਾਰਾ,
ਗੁਰੂ ਸਾਹਿਬ ਜੀ ਦੇ ਲੰਗਰ ਵਿਸ਼ਾਲ ਵਰਤਦੇ ਹਨ, ਦੇਗ ਚੱਲਦੀ ਹੈ ਗੁਰੂ ਕੀ ਅਤੁੱਟ। ਇਤਨੇ ਨੂੰ ਇੱਕ ਗੁਰੂ ਕਾ ਸਿੱਖ ਗੁਰੂ ਚਰਨਾਂ ਵਿੱਚ ਆ ਕੇ ਬੇਨਤੀ ਕਰ ਰਿਹਾ ਹੈ, ਉਹ ਕਥਾ ਆਪ ਜੀ ਅਗਲਿਆਂ ਪ੍ਰਸੰਗਾਂ ਵਿੱਚ ਸਰਵਣ ਕਰੋਗੇ। ਗਰੀਬ ਨਵਾਜ ਸਤਿਗੁਰੂ ਧੰਨ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੀ ਅੰਮ੍ਰਿਤਮਈ ਕਥਾ ਕਥਨ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ, ਅਰਦਾਸ ਕਰਨੀ ਕਿ ਸਤਿਗੁਰੂ ਜੀ ਅਗਾਂਹ ਵਾਸਤੇ ਸਦ ਬੁੱਧੀ ਔਰ ਸਮਤ ਪ੍ਰਦਾਨ ਕਰਨ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਅੱਠੀ ਪਹਿਰੀ ਅੱਠ ਖੰਡ, ਅੱਠੀ ਪਹਿਰੀ ਅੱਠ ਖੰਡ,
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 ਨਾਵਾ ਖੰਡ ਸਰੀਰ, ਨਾਵਾ ਖੰਡ ਸਰੀਰ,
ਨਾਵਾ ਖੰਡ ਸਰੀਰ, ਨਾਵਾ ਖੰਡ ਸਰੀਰ।
ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਹੇ ਅਚੁੱਤ ਹੇ ਪਾਰ ਬ੍ਰਹਮ
ਅਗਨਾਸੀ ਅਗਨਾਸ,
ਹੇ ਪੂਰਨ ਹੇ ਸਰਬ ਮੈਂ
ਦੁਖ ਭੰਜਨ ਗੁਣ ਤਾਸ,
ਹੇ ਸੰਗੀ ਹੇ ਨਿਰੰਕਾਰ,
ਹੇ ਨਿਰਗੁਣ ਸਭ ਟੇਕ,
ਹੇ ਗੋਬਿੰਦ ਹੇ ਗੁਣ ਨਿਧਾਨ,
ਜਾਗੇ ਸਦਾ ਬਵੇਕ,
ਹੇ ਅਪਰੰਪਰ ਹਰ ਹਰੇ,
ਹੈ ਪੀਓ ਅਣਹਾਰ,
ਹੇ ਸੰਤ ਕੈ ਸਦਾ ਸੰਗ,
ਨੀ ਧਾਰਾ ਆਧਾਰ,
ਹੇ ਠਾਕੁਰ ਹਉ ਦਾਸ ਰੋ,
ਮੈਂ ਨਿਰਗੁਣ ਗੁਣ ਨਹੀਂ ਕੋਈ,
ਨਾਨਕ ਦੀਜੈ ਨਾਮ ਦਾ
ਰਾ ਕੋਈ ਪਰੋਏ,
ਪ੍ਰਭ ਸ਼ਰਣਾਗਤੀ
ਕਿਰਪਾ ਨਿਧ ਦਿਆਲ,
ਏਕ ਅੱਖਰ ਹਰ ਮਨ ਬਸਤ,
ਨਾਨਕ ਹੋ ਦਿਨਿਆਲ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਿਆਰ,
ਵਾਹਿਗੁਰੂ ਨਾਮ ਜਹਾਜ ਹੈ
ਚੜੇ ਸੋ ਤੇਰੇ ਪਾਰ,
ਜੋ ਸ਼ਰਧਾ ਕਰ ਸੇ ਬੰਦੇ
ਗੁਰ ਪਾਰੇ ਉਤਾਰ ਨਿਆਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।